दंडौत बंधन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी भाई नंद लाल जी दा। प्रसंग इथों तक पहुंचा है कि नंद लाल नूं उन्हां दे पिता जी ने अपने कोल बुलाया आख्या कि पुत्र हुण तेरी इन्नी उम्र हो चुकी है कि तू अपने गल दे विच कंठी नूं धारण करें ते वैष्णव मत दे विच आ जावें। कल इथों तक कथा पहुंची सी अज इथों अगे मैं प्रारंभ करदा। इम कह लियो बुलाए बैरागी नंद लाल होयो ना अनुरागी। नंद लाल जी नूं इस तरह दी सिख्या दे के फिर अपना जिहड़ा कुल गुरु सी वैरागी उस नूं बुला के लै आया नंद लाल दा पिता। पर कवि जी लिखदे ने नंद लाल होयो ना अनुरागी पाव के प्रीतवान ना होए इस गल दे विच भाई नंद लाल जी। गुर ने पानियो धर्म को तार कंठी पावो कंठ मजार। ओ जरा गुरु सी जरा कि उन्हां दा कुल गुरु सी उसने भाई नंद लाल नु आख्या कि तू हुण धर्म दा तारनी बन जा ते आ जिहड़ी मेरे हाथ दे विच कंठी फड़ी हुई है इनू तू अपने गल दे विच मेरे तो पवा लै। नंद लाल कर जोर बखाना इस कंठी ते आनंद ना जाना। उस वेले नंद लाल ने आख्या कहिंदा जी जिहड़ी तुसी कंठी ए जिहड़ी माला मेरे गल दे विच पाउण जा रहे हो इहदे विच ते मैनूं आनंद वाली कोई गल दिसदी नहीं। बाणी सुंदर कंठी जोए मोर गरे पहरावो सोए। नंद लाल जी कहिंदे ने कि जेकर तुसी मेरे गल दे विच माला पाउणी ही है ते कहिंदे ने नंद लाल जी के सुंदर बाणी रूपी मणकियां दी जिहड़ी माला है जिहड़ी कंठी है उही तुसी मेरे गल दे विच पा दवो मोर गरे पहरावो सोए। सुंदर मणकियां वाली बाणी रूपी जिहड़ी माला है जिहड़ी कंठी है ओ तुसी मेरे गल दे विच पहना देवो मैं खुशी दे नाल उस नूं स्वीकार कर लवांगा। गौर परमेश्वर जस जिस माही वर्णन करते तृप्तों नाही। जिदे विच गुरु ते परमेश्वर दे जस रूपी मणके परोए हुण जिन्हां नूं मैं वर्णन करदा करदा कदे भी थका ना कदे भी अका ना। ਸਦਾ ਕੰਠ ਮੈਂ ਸੁੰਦਰ ਸੋਹੈ, ਪਠਨ ਸੁਣਨ ਤੇ ਜਨ ਮਨ ਮੋਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਐਸੀ ਜਿਹੜੀ ਕੰਠੀ ਹੈ ਉਹ ਹਮੇਸ਼ਾ ਹੀ ਸੁੰਦਰ ਰੂਪ ਦੇ ਵਿੱਚ ਮੇਰੇ ਗਲ ਦੇ ਵਿੱਚ ਸੋਭਾ ਪਾਉਂਦੀ ਰਹੇਗੀ। ਪਠਨ ਸੁਣਨ ਤੇ ਜਸ ਮਨ ਮੋਹੈ, ਭਾਵ ਕਿ ਜਿਹਨੂੰ ਪੜਨ ਦੇ ਨਾਲ ਤੇ ਜਿਹਨੂੰ ਸੁਣਨ ਦੇ ਨਾਲ ਜਨਾਂ ਦੇ ਮਨ ਮੋਹੇ ਜਾਣ। ਬਰਖ ਹਜ਼ਾਰੋਂ ਬਰਦਤ ਰਹੇ, ਜਗ ਮੈਂ ਜਸ ਆਗੇ ਗਤ ਲਹਿ। ਨੰਦ ਲਾਲ ਜੀ ਕਹਿੰਦੇ ਨੇ ਕਿ ਐਸੀ ਜਿਹੜੀ ਕੰਠੀ ਹੈ ਉਹ ਹਜ਼ਾਰਾਂ ਵਰਿਆਂ ਦਾ ਤੱਕ ਬਰਕਰਾਰ ਰਹਿੰਦੀ ਹੈ, ਇਸ ਤੋਂ ਇਲਾਵਾ ਉਹ ਵੱਧਦੀ ਵੀ ਰਹਿੰਦੀ ਹੈ। ਇਸ ਲੋਕ ਦੇ ਵਿੱਚ ਜਸ ਦੀ ਪ੍ਰਾਪਤੀ ਹੁੰਦੀ ਹੈ ਤੇ ਅੱਗੇ ਗਤੀ ਮਿਲਦੀ ਹੈ, ਮੋਕਸ਼ ਮਿਲਦਾ। ਨਿਤ ਤਾਰੀਫ ਗੁਰੂ ਕੀ ਕਰੋ, ਪਾਵਨ ਪਰਮੇਸ਼ਰ ਜਸ ਰਰੋ। ਮੈਂ ਚਾਹੁੰਦਾ ਹਾਂ ਕਿ ਹਮੇਸ਼ਾ ਵਾਸਤੇ ਮੈਂ ਗੁਰੂ ਦੀ ਬਹੁਤ ਵੱਡੀ ਤਾਰੀਫ ਕਰਦਾ ਰਵਾਂ। ਜਿਹੜਾ ਪਾਵਨ ਪਵਿੱਤਰ ਪਰਮੇਸ਼ਰ ਦਾ ਜਸ ਹੈ ਉਸ ਦਾ ਹੀ ਰਟਨ ਕਰਦਾ ਰਵਾਂ। ਇਸੇ ਤਰੀਕੇ ਦਾ ਜਿਹੜਾ ਸਵਾਲ ਹੈ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਸੇ ਸਮੇਂ ਪਾਂਧੇ ਨੂੰ ਕੀਤਾ ਸੀ, ਜਦੋਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਉਹਨਾਂ ਨੇ ਜਨੇਊ ਪਾਉਣ ਦੀ ਗੱਲ ਕੀਤੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਐਸਾ ਪੰਡਿਤ ਜੀ ਮੇਰੇ ਗਲ ਦੇ ਵਿੱਚ ਜਨੇਊ ਪਾਓ ਜਿਹੜਾ ਕਦੇ ਵੀ ਨਾਸ ਨਾ ਹੋਵੇ, ਜਿਹੜਾ ਹਮੇਸ਼ਾ ਵਾਸਤੇ ਸਥਿਰਤਾ ਨੂੰ ਧਾਰਨ ਕਰਕੇ ਰੱਖੇ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੋਇਆ, ਜਦੋਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਛੋਟੀ ਉਮਰਾਂ ਦੇ ਵਿੱਚ ਸਨ ਤੇ ਉਸ ਵੇਲੇ ਪੰਡਿਤ ਨੂੰ ਬੁਲਾਇਆ ਗਿਆ ਮਹਿਤਾ ਕਾਲੂ ਜੀ ਦੇ ਵੱਲੋਂ ਕਿ ਮੇਰੇ ਪੁੱਤਰ ਨਾਨਕ ਦੇ ਗਲ ਦੇ ਵਿੱਚ ਜਨੇਊ ਨੂੰ ਪਾ ਦਿਓ। ਜਦੋਂ ਪੰਡਿਤ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਹਿਨਾਉਣ ਲੱਗਾ ਤੇ ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਨੂੰ ਆਖਿਆ ਸੀ ਕਿ ਪੰਡਿਤ ਜੀ ਮੇਰੇ ਗਲ ਦੇ ਵਿੱਚ ਐਸਾ ਜਨੇਊ ਨਾ ਪਹਿਨਾਵੋ। ਪੰਡਿਤ ਨੇ ਆਖਿਆ ਜੀ ਕਿਸ ਤਰ੍ਹਾਂ ਦਾ ਜਨੇਊ ਤੁਸੀਂ ਪਾਉਣਾ ਚਾਹੁੰਦੇ ਹੋ? ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਨੂੰ ਇਸ ਤਰ੍ਹਾਂ ਆਖਿਆ ਸੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਪੰਡਿਤ ਜੀ ਦਇਆ ਦੀ ਕਪਾਹ ਹੋਣੀ ਚਾਹੀਦੀ ਹੈ, ਦਇਆ ਦੀ ਕਪਾਹ ਦਾ ਜਿਹੜਾ ਸੂਤ ਹੈ ਉਹ ਸੰਤੋਖ ਦਾ ਬਣਾਉਣਾ ਚਾਹੀਦਾ, ਭਾਵ ਕਿ ਦਇਆ ਦੀ ਕਪਾਹ ਦੇ ਨਾਲ ਸੰਤੋਖ ਦਾ ਸੂਤ ਬਣਾਇਆ ਜਾਵੇ ਤੇ ਫਿਰ ਜਤ ਦੀਆਂ ਗੰਢਾਂ ਮਾਰੀਆਂ ਜਾਣ ਤੇ ਫਿਰ ਭਾਵ ਕਿ ਸਤ ਦਾ ਵੱਟ ਚਾੜਿਆ ਜਾਵੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਪੰਡਿਤ ਜੀ ਜੇਕਰ ਇਸ ਤਰ੍ਹਾਂ ਦਾ ਤੁਹਾਡੇ ਕੋਲ ਜਨੇਊ ਹੈ ਤਾਂ ਜ਼ਰੂਰ ਮੇਰੇ ਗਲ ਦੇ ਵਿੱਚ ਪਾ ਦਿਓ, ਮੈਨੂੰ ਪ੍ਰਵਾਨ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਨ ਕਰਦੇ ਨੇ, ਕਹਿੰਦੇ ਨੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਿਤ ਜੀ ਐਸਾ ਜਿਹੜਾ ਜਨੇਊ ਹੈ ਜਿਹੜਾ ਕਿ ਦਇਆ ਦੀ ਕਪਾਹ ਦੇ ਨਾਲ ਬਣਿਆ ਹੋਵੇ, ਜਿਹਨੂੰ ਜਤ ਦੀਆਂ ਗੰਢਾਂ ਮਾਰੀਆਂ ਹੋਣ ਤੇ ਸੱਤ ਦਾ ਵੱਟ ਚਾੜਿਆ ਹੋਵੇ, ਐਸਾ ਜਿਹੜਾ ਜਨੇਊ ਹੈ, ਕਹਿੰਦੇ ਨੇ ਨਾ ਇਹ ਟੁੱਟਾ ਹੈ, ਇਹ ਪੰਡਿਤ ਜੀ ਕਦੇ ਟੁੱਟਦਾ ਨਹੀਂ ਹੈ ਜਿਹੜੇ ਜਨੇਊ ਦੀ ਮੈਂ ਤੁਹਾਨੂੰ ਗੱਲ ਕਹਿ ਰਿਹਾ, ਨਾ ਇਹ ਟੁੱਟਾ ਨਾ ਮਲ ਲੱਗਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਇਸ ਨੂੰ ਕਦੇ ਮੈਲ ਵੀ ਨਹੀਂ ਲੱਗਦੀ, ਇਹ ਮੈਲਾ ਹੀ ਨਹੀਂ ਹੁੰਦਾ। ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਨਾ ਇਹ ਜਲੈ ਨਾ ਜਾਏ, ਇਹ ਸੜਦਾ ਵੀ ਨਹੀਂ ਹੈ, ਇਹ ਐਸਾ ਜਨੇਊ ਹੈ। ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਨੁੱਖ ਧਨਤਾ ਦੇ ਯੋਗ ਨੇ, ਵੱਡੇ ਧਨ ਭਾਗਾਂ ਵਾਲੇ ਨੇ, ਜਿਹੜੇ ਕਿ ਐਸੇ ਜਨੇਊ ਨੂੰ ਆਪਣੇ ਗਲ ਦੇ ਵਿੱਚ ਧਾਰਨ ਕਰਦੇ ਨੇ। ਇਸ ਕਰਕੇ ਪੰਡਿਤ ਜੀ ਦਇਆ ਦੀ ਕਪਾਹ ਦਾ ਸੰਤੋਖ ਦੇ ਸੂਤ ਦਾ ਐਸਾ ਜਿਹੜਾ ਜਨੇਊ ਹੈ ਉਹ ਮੇਰੇ ਗਲ ਦੇ ਵਿੱਚ ਪਹਿਨਾਓ, ਇਹ ਬਾਹਰਲਾ ਜਿਹੜਾ ਜਨੇਊ ਹੈ ਇਹ ਤੇ ਮੈਂ ਪਹਿਨਣਾ ਨਹੀਂ ਹੈ। ਹੁਣ ਇਸ ਜਗ੍ਹਾ ਦੇ ਉੱਤੇ ਕੰਠੀ ਦੇ ਬਾਰੇ ਗੱਲ ਹੋ ਰਹੀ ਹੈ। ਆਖਿਆ ਆਪਣੇ ਕੁਲ ਗੁਰੂ ਨੂੰ ਭਾਈ ਨੰਦ ਲਾਲ ਨੇ ਕਿ ਜਿਹੜੀ ਤੁਸੀਂ ਕੰਠੀ ਪਵਾ ਰਹੇ ਹੋ ਇਹ ਮੇਰੇ ਕਿਸੇ ਕੰਮ ਦੀ ਨਹੀਂ ਹੈ, ਇਸ ਕਰਕੇ ਜੇਕਰ ਮੇਰੇ ਗਲ ਦੇ ਵਿੱਚ ਕੰਠੀ ਪਾਉਣੀ ਹੀ ਪਾਉਣੀ ਹੈ, ਜੇ ਲੱਕੜ ਦੇ ਮਣਕਿਆਂ ਦੀ ਮਾਲਾ ਪਾਉਣੀ ਹੈ ਤੇ ਕੋਈ ਫਾਇਦਾ ਨਹੀਂ। ਇੱਕ ਬਾਣੀ ਰੂਪੀ ਕੰਠੀ ਪਾਓ ਜਿਸ ਕਰਕੇ ਮੈਨੂੰ ਉਸਦਾ ਕੋਈ ਫਾਇਦਾ ਪਹੁੰਚ ਸਕੇ। ਇਸ ਤਰ੍ਹਾਂ ਦਾ ਜਵਾਬ ਦਿੱਤਾ ਹੈ ਕੰਠੀ ਪਹਿਨਾਉਣ ਵਾਲੇ ਨੂੰ ਭਾਈ ਨੰਦ ਲਾਲ ਨੇ। ਸੁਣਤ ਬੈਸ ਨੂੰ ਪਾਇਓ ਪਰਸੰਨ, ਸੁਤੈ ਸਿੱਧ ਬਾਲਕੇ ਤਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸ ਵੈਸ਼ਨੋ ਗੁਰੂ ਨੂੰ ਇਸ ਤਰ੍ਹਾਂ ਦਾ ਸਵਾਲ ਕੀਤਾ ਭਾਈ ਨੰਦ ਲਾਲ ਨੇ, ਉਹ ਭਇਓ ਪ੍ਰਸੰਨ, ਕਵੀ ਜੀ ਲਿਖਦੇ ਨੇ ਬੜਾ ਪ੍ਰਸੰਨ ਹੋਇਆ। ਸੁਤੈ ਸਿੱਧ ਬਾਲਕ ਤਨ, ਉਹ ਬੈਰਾਗੀ ਜਿਹੜਾ ਸੀ ਵੈਸ਼ਨੋ, ਉਹ ਆਪਣੇ ਮਨ ਦੇ ਵਿੱਚ ਸੋਚਣ ਲੱਗਾ ਇਹ ਤੇ ਸੁਤੈ ਸਿੱਧ ਹੀ ਬਾਲਕ ਧਨਤਾ ਦੇ ਯੋਗ ਹੈ। ਅਸ ਕੰਠੀ ਮਮ ਨਿਕਟ ਨਾਇਆ ਹੈ, ਜਿਸ ਟਿਗ ਹੋਏ ਤਿਸੀ ਤੇ ਲਹਿ। ਉਹ ਗੁਰੂ ਸੋਚਣ ਲੱਗਾ ਕਿ ਐਸੀ ਜਿਹੜੀ ਕੰਠੀ ਹੈ ਜਿਹਦੀ ਬਾਲਕ ਮੰਗ ਕਰ ਰਿਹਾ ਉਹ ਤੇ ਮੇਰੇ ਕੋਲ ਹੈ ਹੀ ਨਹੀਂ, ਇਸ ਕਰਕੇ ਜਿਸ ਟਿਗ ਹੋਏ ਤਿਸੀ ਤੇ ਲਹਿ, ਭਾਵ ਕਿ ਐਸੀ ਜਿਹੜੀ ਕੰਠੀ ਹੈ ਜਿਹਦੇ ਕੋਲ ਹੋਵੇਗੀ ਉਹਦੇ ਤੋਂ ਹੀ ਪ੍ਰਾਪਤ ਕਰੇਗਾ, ਕਿਉਂਕਿ ਮੇਰੇ ਕੋਲ ਤੇ ਲੱਕੜ ਦੀ ਹੀ ਕੰਠੀ ਹੈ, ਮੈਂ ਤੇ ਹੀ ਪਹਿਨਾ ਸਕਦਾ, ਮੈਂ ਤੇ ਬਾਣੀ ਰੂਪੀ ਕੰਠੀ ਨਹੀਂ ਦੇ ਸਕਦਾ। ਸਮਾਤਵੰਤ ਇਹ ਬਾਲਕ ਹੋਵੇ, ਹਿਰਦੈ ਹਰ ਹਰ ਨਾਮ ਪਰੋਵੈ। ਮਨ ਦੇ ਵਿੱਚ ਉਸਨੇ ਵਿਚਾਰਾਂ ਕੀਤੀਆਂ ਨੇ ਕਿ ਬਹੁਤ ਸ੍ਰੇਸ਼ਟ ਬੁੱਧੀ ਦਾ ਇਹ ਬਾਲਕ ਹੈ, ਇਸ ਕਰਕੇ ਕਿਉਂਕਿ ਇਸਨੇ ਆਪਣੇ ਹਿਰਦੇ ਦੇ ਵਿੱਚ ਹਰੀ ਦੇ ਨਾਮ ਨੂੰ ਪਰੋਇਆ ਹੋਇਆ। ਇਮ ਵਿਚਾਰ ਕਰ ਕਛੂ ਨ ਕਹਿਓ, ਨਿਜ ਅਸਥਾਨ ਜਾਏ ਥਿਤ ਲਹਿਓ। ਉਸ ਕੁਲ ਗੁਰੂ ਨੇ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਫਿਰ ਉਸਨੇ ਕੋਈ ਵੀ ਗੱਲ ਨੰਦ ਲਾਲ ਨੂੰ ਨਾ ਆਖੀ, ਉਹ ਉਥੋਂ ਉੱਠ ਕੇ ਚਲਿਆ ਗਿਆ। ਨੰਦ ਲਾਲ ਕੋ ਪਿਤਾ ਵਿਚਾਰਤ, ਗੁਰੂ ਵੈਸ਼ਨੋ ਕਿਛ ਰਿਸ ਤਾਰਤ। ਜਦੋਂ ਇਸ ਤਰ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਉਹ ਗੁਰੂ ਚਲਾ ਗਿਆ ਤੇ ਭਾਈ ਨੰਦ ਲਾਲ ਜੀ ਦੇ ਜਿਹੜੇ ਪਿਤਾ ਜੀ ਸਨ, ਉਹ ਆਪਣੇ ਮਨ ਦੇ ਵਿੱਚ ਸੋਚਣ ਲੱਗੇ ਕਿ ਲੱਗਦਾ ਹੈ ਕਿ ਗੁਰੂ ਜੀ ਨਾਰਾਜ਼ ਹੋ ਗਏ ਨੇ, ਇਸ ਕਰਕੇ ਗੁੱਸੇ ਨੂੰ ਧਾਰਨ ਕਰਕੇ ਉਹ ਚਲੇ ਗਏ ਨੇ, ਕਿਉਂਕਿ ਬਾਲਕ ਨੇ ਜਵਾਬ ਹੀ ਅਜੀਬ ਕਿਸਮ ਦਾ ਮੇਰੇ ਪੁੱਤਰ ਨੇ ਦਿੱਤਾ। ਨਾ ਤਾਂ ਸੁਤ ਕੋ ਕੰਠੀ ਦਈ, ਉੱਠ ਗਵਣਿਓ ਘਰ ਕਿਆ ਗਤ ਪਈ। ਨੰਦ ਲਾਲ ਜੀ ਦੇ ਪਿਤਾ ਜੀ ਸੋਚਦੇ ਨੇ ਕਿ ਜਰੂਰ ਇਹੀ ਗੱਲ ਹੋਈ ਹੈ ਕਿ ਗੁੱਸੇ ਹੋ ਕੇ ਉਹ ਆਪਣੇ ਘਰ ਨੂੰ ਚਲੇ ਗਏ ਨੇ, ਕਿਉਂਕਿ ਉਹ ਕੰਠੀ ਵੀ ਪਹਿਨਾ ਕੇ ਨਹੀਂ ਗਏ। ਇੱਕੋ ਗੱਲ ਉਹਨਾਂ ਨੇ ਕੀਤੀ ਹੈ, ਇੱਕੋ ਗੱਲ ਇਹਨੇ ਜਵਾਬ ਦੇ ਵਿੱਚ ਦਿੱਤੀ ਹੈ, ਉਹਨਾਂ ਕੁਛ ਆਖਿਆ ਨੇ, ਚੁੱਪ ਕਰਕੇ ਚਲੇ ਗਏ ਨੇ। ਗਾਇਓ ਸਮੀਪ ਜਾਏ ਕਰ ਬੈਸਾ, ਹੱਥ ਜੋਰ ਬੋਲੋ ਬਚ ਐਸਾ। ਮਾਫੀ ਮੰਗਣ ਦੇ ਵਾਸਤੇ ਫੇਰ ਭਾਈ ਨੰਦ ਲਾਲ ਜੀ ਦੇ ਪਿਤਾ ਉਸ ਗੁਰੂ ਦੇ ਕੋਲ ਪਹੁੰਚੇ ਨੇ, ਜਾ ਕੇ ਹੱਥ ਜੋੜ ਕੇ ਇਹਨਾਂ ਨੇ ਫਿਰ ਅਰਜ ਕੀਤੀ। ਕਹਿੰਦਾ ਕਰੋ ਕਿਰਪਾ ਕੰਠੀ ਗਰ ਪਾਵੋ, ਨੰਦ ਲਾਲ ਕੋ ਸਿੱਖ ਬਣਾਵੋ। ਜਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਤੁਸੀਂ ਕਿਰਪਾ ਨੂੰ ਧਾਰਨ ਕਰੋ, ਮੇਰੇ ਪੁੱਤਰ ਦੇ ਗਲ ਦੇ ਵਿੱਚ ਕੰਠੀ ਨੂੰ ਪਹਿਨਾਵੋ ਤੇ ਨੰਦ ਲਾਲ ਨੂੰ ਆਪਣਾ ਸਿੱਖ ਬਣਾ ਲਓ। ਹੁਣ ਸਿੱਖ ਸ਼ਬਦ ਦਾ ਭਾਵ ਹੁੰਦਾ ਸ਼ਿਸ਼, ਜਿਹੜਾ ਵੀ ਕਿਸੇ ਦੀ ਸਿੱਖਿਆ ਲੈਂਦਾ ਹੈ ਉਹ ਸਿੱਖ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਬਚਨ ਕਰਦੇ ਨੇ ਕਿ ਸਿੱਖ ਦਾ ਭਾਵ ਹੀ ਇਹ ਹੁੰਦਾ ਹੈ। ਇੱਕ ਤੇ ਸਿੱਖ ਦਾ ਭਾਵ ਹੁੰਦਾ ਹੈ ਕਿ ਤੂੰ ਸਿੱਖ ਅਜੇ ਪੂਰਾ ਨਹੀਂ ਹੋਇਆ, ਇਸ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਿੱਖ ਕਦੇ ਵੀ ਬੁੱਧੀਜੀਵੀ ਨਹੀਂ ਹੋ ਸਕਦਾ, ਕਿਉਂਕਿ ਬੁੱਧੀਜੀਵੀ ਤੇ ਉਹ ਹੋਵੇ ਜਿਹਨੂੰ ਸਾਰਾ ਹੀ ਕੁਝ ਪਤਾ ਲੱਗ ਗਿਆ ਹੋਵੇ ਤੇ ਜਿਹਦਾ ਨਾਮ ਹੀ ਸਿੱਖ ਹੈ, ਜਿਹੜਾ ਅਜੇ ਸਿੱਖ ਰਿਹਾ ਲਗਾਤਾਰ ਜਿਹੜੀ ਸਿੱਖਿਆ ਪ੍ਰਾਪਤ ਕਰ ਰਿਹਾ ਉਹ ਬੁੱਧੀਜੀਵੀ ਕਿਵੇਂ ਹੋ ਸਕਦਾ। ਆਮ ਤੌਰ ਦੇ ਉੱਤੇ ਸਿੱਖ ਦਾ ਭਾਵ ਇਹ ਲਾਇਆ ਜਾਂਦਾ ਹੈ ਕਿ ਜਿਵੇਂ ਅਸੀਂ ਕੇਸਾ ਤਾਰੇ ਹਾਂ, ਅਸੀਂ ਸਤਿਗੁਰੂ ਰਾਮ ਸਿੰਘ ਦੇ ਸਿੱਖ ਹਾਂ ਜਾਂ ਅਸੀਂ ਸਤਿਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਇਸ ਤਰ੍ਹਾਂ ਦੀ ਗੱਲ ਮੰਨੀ ਜਾਂਦੀ ਹੈ। ਪਰ ਦਰਅਸਲ ਜਿਹੜਾ ਸਿੱਖ ਸ਼ਬਦ ਦਾ ਅਰਥ ਹੈ ਉਹਦਾ ਮਤਲਬ ਹੁੰਦਾ ਹੈ ਸਿੱਖਿਆ। ਜਿਹੜਾ ਕਿਸੇ ਦੀ ਵੀ ਸਿੱਖਿਆ ਲੈਂਦਾ ਉਹ ਉਹਦਾ ਸਿੱਖ ਹੈ, ਉਹਦਾ ਚੇਲਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਸਿੱਖ ਬਣਾਉਣ ਦੀ ਗੱਲ ਆਈ ਹੈ ਕਿ ਨੰਦ ਲਾਲ ਦੇ ਪਿਤਾ ਨੇ ਆਖਿਆ ਕਿ ਹੇ ਗੁਰੂ ਜੀ ਤੁਸੀਂ ਆਪਣਾ ਸਿੱਖ ਬਣਾ ਲਓ। ਹੁਣ ਵਿਚਾਰਨ ਦੀ ਲੋੜ ਹੈ ਕਿ ਵੈਸ਼ਨੋ ਤੇ ਕੋਈ ਕੇਸਾ ਧਾਰੀ ਨਹੀਂ ਸੀ। ਇੱਕ ਪਾਸੇ ਸਿੱਖੀ ਤੇ ਸ਼ੁਰੂ ਕੀਤੀ ਹੋਈ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਨੇ। ਜੇਕਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਗੱਲ ਹੋਵੇ, ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਜਾ ਕੇ ਆਖੇ ਕਿ ਮੇਰੇ ਪੁੱਤਰ ਨੂੰ ਸਿੱਖ ਬਣਾ ਲਓ, ਇਹ ਤੇ ਗੱਲ ਜੱਚਦੀ ਹੈ। ਪਰ ਇਸ ਜਗ੍ਹਾ ਦੇ ਉੱਤੇ ਇਹ ਸਿੱਖ ਸ਼ਬਦ ਇਸ ਕਰਕੇ ਪ੍ਰਯੋਗ ਕੀਤਾ ਹੈ ਕਿ ਆਪਣਾ ਸ਼ਿਸ਼ ਬਣਾ ਲਓ, ਆਪਣਾ ਚੇਲਾ ਬਣਾ ਲਓ, ਮੇਰੇ ਪੁੱਤਰ ਦੇ ਗਲ ਦੇ ਵਿੱਚ ਕੰਠੀ ਪਹਿਨਾਓ, ਨੰਦ ਲਾਲ ਜੀ ਦੇ ਪਿਤਾ ਕਹਿ ਰਹੇ ਨੇ। ਸੁਣਤ ਵਿਰਾਗੀ ਕਹਿਓ ਸੁਣਾਏ, ਇਹ ਜਗ ਆਸੀ ਸਹਿਜ ਸੁਭਾਏ। ਅੱਗੋਂ ਫਿਰ ਗੁਰੂ ਬੋਲਿਆ, ਨੰਦ ਲਾਲ ਦੇ ਪਿਤਾ ਨੂੰ ਕਹਿੰਦਾ, ਇਹ ਜਗਿਆਸੀ ਸਹਿਜ ਸੁਭਾਏ, ਭਾਵ ਕੇ ਇਹ ਤੇ ਜਗਿਆਸੀ ਹੈ ਸਹਿਜ ਸੁਭਾਏ, ਭਾਵ ਕੇ ਸੁਤੇ ਅਧਿਕਾਰੀ ਹੈ ਇਸ ਚੀਜ਼ ਦਾ। ਜਬ ਹੋਵੇ ਜਹ ਕੋਈ ਅਧਿਕਾਰੀ, ਬਣ ਸਿੱਖ ਇਹ ਚਿੰਤ ਬਿਸਾਰੀ। ਗੁਰੂ ਨੇ ਆਖਿਆ ਕਿ ਜਿਹੜੀ ਚੀਜ਼ ਦੀ ਮੰਗ ਤੇਰੇ ਪੁੱਤਰ ਨੇ ਕੀਤੀ ਹੈ ਉਹ ਚੀਜ਼ ਮੇਰੇ ਕੋਲ ਨਹੀਂ ਹੈ। ਇਸ ਕਰਕੇ ਕਹਿੰਦਾ, ਜਬ ਹੋਵੇ ਜਹ ਕੋ ਅਧਿਕਾਰੀ, ਭਾਵ ਕੇ ਜਦੋਂ ਜਿਸ ਦਾ ਅਧਿਕਾਰੀ ਹੋਵੇਗਾ ਆਪੇ ਉਹਦਾ ਸਿੱਖ ਬਣ ਜਾਵੇਗਾ। ਇਸੇ ਤਰੀਕੇ ਦੇ ਨਾਲ ਤੂੰ ਚਿੰਤਾ ਨੂੰ ਛੱਡ ਦੇ, ਜਿੱਥੇ ਇਹਨੇ ਪਹੁੰਚਣਾ ਹੈ ਨਾ ਉਹ ਸਮਾਂ ਪਾਉਣ ਦੇ ਉੱਤੇ ਪਹੁੰਚ ਜਾਏਗਾ। ਸੁਣ ਤੂਸ਼ਣ ਪਿਤ ਤਿਸ ਕੋ ਪਾਇਓ, ਭਲੀ ਬੁਰੀ ਕੁਛ ਲਖਤ ਨਾ ਪਾਇਓ। ਹੁਣ ਗੁਰੂ ਨੇ ਆਖਿਆ ਜਿੱਥੇ ਪਹੁੰਚਣਾ ਹੋਵੇਗਾ ਪਹੁੰਚ ਜਾਵੇਗਾ, ਜਦੋਂ ਇਹਦਾ ਸਮਾਂ ਆਵੇਗਾ। ਇਸ ਤਰ੍ਹਾਂ ਦੀ ਗੱਲ ਨੂੰ ਸੁਣ ਕੇ ਚੁੱਪ ਨੂੰ ਧਾਰਨ ਕੀਤਾ ਨੰਦ ਲਾਲ ਦੇ ਪਿਤਾ ਨੇ, ਪਰ ਮਨ ਦੇ ਵਿੱਚ ਨਾ ਇਸ ਗੱਲ ਨੂੰ ਚੰਗਾ ਮੰਨਿਆ ਤੇ ਨਾ ਬੁਰਾ ਮੰਨਿਆ। ਭਾਵ ਕਿ ਪਿਤਾ ਨੂੰ ਪਤਾ ਨਹੀਂ ਲੱਗਾ ਕਿ ਇਹ ਗੱਲ ਮਾੜੀ ਹੋਈ ਹੈ ਜਾਂ ਕਿ ਚੰਗੀ ਹੋਈ ਹੈ। ਨੰਦ ਲਾਲ ਨਿਤ ਮਕਤਬ ਜਾਏ, ਇਲਮ ਫਾਰਸੀ ਪੜੇ ਬਣਾਏ। ਹੁਣ ਨੰਦ ਲਾਲ ਜੀ 12 ਵਰਿਆਂ ਦੇ ਹੋ ਗਏ ਨੇ, ਇਸ ਕਰਕੇ ਉਸ ਨੂੰ ਪੜਨ ਦੇ ਵਾਸਤੇ ਮਕਤਬ ਦੇ ਵਿੱਚ ਭੇਜ ਦਿੱਤਾ ਗਿਆ ਪਿਤਾ ਦੇ ਵੱਲੋਂ। ਮਕਤਬ ਆਖਿਆ ਜਾਵੇ ਜਾਂ ਪਾਠਸ਼ਾਲਾ ਆਖਿਆ ਜਾਵੇ ਜਾਂ ਸਕੂਲ ਕਹਿ ਲਓ, ਇੱਕੋ ਹੀ ਚੀਜ਼ ਹੈ ਜਿੱਥੇ ਕਿ ਸਿੱਖਿਆ ਪ੍ਰਾਪਤ ਕਰਵਾਈ ਜਾਂਦੀ ਹੈ। ਕਵੀ ਜੀ ਲਿਖਦੇ ਨੇ ਕਿ ਪੜਨ ਲੱਗ ਪਿਆ, ਇਲਮ ਫਾਰਸੀ ਪੜੇ ਬਣਾਏ, ਭਾਵ ਕਿ ਜਿਹੜਾ ਫਾਰਸੀ ਦਾ ਇਲਮ ਸੀ, ਇਲਮ ਤੋਂ ਭਾਵ ਹੁੰਦਾ ਵਿਦਿਆ, ਫਾਰਸੀ ਦੀ ਵਿਦਿਆ ਨੂੰ ਪ੍ਰਾਪਤ ਕਰਨਾ ਇਹਨੇ ਸਾਰਿਆਂ ਤੋਂ ਪਹਿਲਾਂ ਸ਼ੁਰੂ ਕੀਤਾ। ਤੀਛਣ ਬੋਧ ਪੁਣੈ ਅਭਿਆਸੇ, ਨਿਤ ਪ੍ਰਤੀ ਵਿਦਿਆ ਬਹੁਤ ਪ੍ਰਕਾਸ਼ੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੜੀ ਤੀਖਣ ਬੁੱਧੀ ਦਾ ਮਾਲਕ ਸੀ ਨੰਦ ਲਾਲ, ਭਾਵ ਕੇ ਬੜੀ ਤੇਜ ਬੁੱਧੀ ਸੀ। ਨਿਤ ਨਿਤ ਫਿਰ ਜੋ ਪੜਾਇਆ ਜਾਂਦਾ ਸੀ ਮਦਰਸੇ ਦੇ ਵਿੱਚ, ਪਾਠਸ਼ਾਲਾ ਦੇ ਵਿੱਚ, ਉਸਦਾ ਆਣ ਕੇ ਘਰ ਬਹੁਤਾ ਜ਼ਿਆਦਾ ਅਭਿਆਸ ਕਰਦਾ ਸੀ, ਕਿਉਂਕਿ ਅਭਿਆਸ ਕਰਨ ਦੇ ਨਾਲ ਜਿਹੜੀ ਚੀਜ਼ ਹੈ ਨਾ ਉਹ ਬਹੁਤ ਜ਼ਿਆਦਾ ਵਾਧੇ ਦੇ ਵਿੱਚ ਚਲੀ ਜਾਂਦੀ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦਾ ਬਚਨ ਆਉਂਦਾ, ਸਾਹਸ ਗੁਣਾ ਵਿਦਿਆ ਵਧੈ ਪੁਣੈ ਪੁਣੈ ਅਭਿਆਸ। ਅਭਿਆਸ ਕਰਨ ਦੇ ਨਾਲ, ਪ੍ਰੈਕਟਿਸ ਕਰਨ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਹਜ਼ਾਰਾਂ ਗੁਣਾ ਜਿਹੜੀ ਵਿਦਿਆ ਹੈ ਨਾ ਉਹ ਜ਼ਿਆਦਾ ਮਾਤਰਾ ਦੇ ਵਿੱਚ ਪ੍ਰਚਲਿਤ ਹੁੰਦੀ ਹੈ, ਆ ਜਾਂਦੀ ਹੈ। ਹੁਣ ਇਸ ਜਗ੍ਹਾ ਦੇ ਉੱਤੇ ਨੰਦ ਲਾਲ ਦੇ ਬਾਰੇ ਕਹਿ ਰਹੇ ਨੇ ਭਾਈ ਸੰਤੋਖ ਸਿੰਘ ਜੀ ਕਿ ਬੜੀ ਤੀਖਣ ਬੁੱਧੀ ਦਾ ਮਾਲਕ ਸੀ, ਇਸ ਤੋਂ ਇਲਾਵਾ ਬਾਰ ਬਾਰ ਅਭਿਆਸ ਕਰਦਾ ਸੀ। ਨਿਤਾ ਪ੍ਰਤੀ ਵਿਦਿਆ ਬਹੁਤ ਪ੍ਰਕਾਸ਼ ਹੈ, ਇਸ ਕਰਕੇ ਨਿਤਾ ਪ੍ਰਤੀ ਉਹਦੀ ਵਿਦਿਆ ਦੇ ਵਿੱਚ, ਉਹਦੇ ਇਲਮ ਦੇ ਵਿੱਚ ਹੌਲੀ ਹੌਲੀ ਵਾਧੇ ਤੋਂ ਵਾਧਾ ਹੀ ਹੁੰਦਾ ਗਿਆ। ਬ੍ਰਿੰਦ ਕਿਤਾਬਣ ਕੋ ਪੜ ਗਯੋ, ਇਲਮ ਬਿਖੈ ਕਾਮਲ ਬਹੁ ਪਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਸਮੇਂ ਦੇ ਵਿੱਚ ਹੀ ਬਹੁਤੀਆਂ ਸਾਰੀਆਂ ਕਿਤਾਬਾਂ ਨੂੰ ਉਸਨੇ ਪੜ ਲਿਆ, ਇਲਮ ਦੇ ਵਿੱਚ ਵਿਦਿਆ ਦੇ ਵਿੱਚ ਬਹੁਤ ਕਾਮਲ ਹੋ ਗਿਆ, ਪੂਰਨ ਹੋ ਗਿਆ। ਸਭਾ ਚਤਰ ਕਹਿ ਬੇਸ਼ੁਭ ਬਾਤ, ਅਦਕ ਬਦਤ ਸਭ ਮੈਂ ਬਖੇਆਤ। ਭਾਵ ਕੇ ਸਭਾ ਦੇ ਵਿੱਚ ਸ਼ੁਭ ਗੱਲ ਕਹਿਣ ਨੂੰ ਬਹੁਤ ਜ਼ਿਆਦਾ ਚਤਰ ਹੋ ਗਿਆ। ਅਦਕ ਬਦਤ ਸਭ ਮੈਂ ਬਖਿਆਤ, ਭਾਵ ਕੇ ਨੰਦ ਲਾਲ ਸਭ ਵਿੱਚ ਬਹੁਤ ਵੱਧ ਗਿਆ ਪ੍ਰਗਟ ਹੀ।
ਹੋਤੋ ਬਹਾਦਰ ਸ਼ਾਹ ਸਜਾਦਾ,
ਕਰੀ ਚਾਕਰੀ ਤਹਿ ਲਾਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰੰਗਜ਼ੇਬ ਦਾ ਇੱਕ ਪੁੱਤਰ ਸੀ ਜਿਹਦਾ ਨਾਮ ਸੀ ਬਹਾਦਰ ਸ਼ਾਹ। ਆਮ ਕਰਕੇ ਬਹਾਦਰ ਸ਼ਾਹ ਇਹਦਾ ਨਾਮ ਉਦੋਂ ਪ੍ਰਚਲਿਤ ਹੋਇਆ ਜਦੋਂ ਕਿ ਰਾਜ ਤਖਤ ਦੇ ਉੱਤੇ ਬੈਠਾ ਉਸ ਵੇਲੇ, ਜਦੋਂ ਦੀ ਇਹ ਗੱਲ ਹੈ ਉਸ ਵੇਲੇ ਇਹਨੂੰ ਸ਼ਹਿਜ਼ਾਦਾ ਮੁਅੱਜ਼ਮ ਆਖਿਆ ਜਾਂਦਾ ਸੀ। ਜਦੋਂ ਇਹ ਬਾਦਸ਼ਾਹ ਬਣਿਆ ਤੇ ਫੇਰ ਇਹਦਾ ਲਕਬ ਬਹਾਦਰ ਸ਼ਾਹ ਜੁੜ ਗਿਆ, ਭਾਵ ਕਿ ਬਹਾਦਰ ਸ਼ਾਹ ਬਾਅਦ ਦੇ ਵਿੱਚ ਕਿਹਾ ਜਾਣ ਲੱਗਾ। ਪਹਿਲਾਂ ਇਸ ਨੂੰ ਸ਼ਾਹ ਮੁਅੱਜ਼ਮ ਜਾਂ ਸ਼ਹਿਜ਼ਾਦਾ ਮੁਅੱਜ਼ਮ ਆਖਿਆ ਜਾਂਦਾ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਬਾਦਸ਼ਾਹ ਔਰੰਗਜ਼ੇਬ ਦਾ ਸ਼ਹਿਜ਼ਾਦਾ ਸੀ, ਜਿਹੜਾ ਉਸਦਾ ਪੁੱਤਰ ਸੀ, ਕਰੀ ਚਾਕਰੀ ਤਹਿ ਲਾਦਾ, ਉਹਦੀ ਨੌਕਰੀ ਦੇ ਉੱਤੇ, ਉਹਦੀ ਚਾਕਰੀ ਦੇ ਉੱਤੇ ਖੁਸ਼ੀ ਨੂੰ ਧਾਰਨ ਕਰਕੇ ਨੰਦ ਲਾਲ ਜੀ ਲੱਗ ਗਏ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਇਸ ਭਾਈ ਨੰਦ ਲਾਲ ਜੀ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ। ਬਾਦਸ਼ਾਹ ਔਰੰਗੇ ਦਾ ਪੁੱਤ ਵੱਡਾ, ਨਾਮ ਸ਼ਾਹ ਬਹਾਦਰ ਸ਼ੁਮਾਰ ਹੈ ਸੀ, ਉਹਦਾ ਖਾਸ ਮੁਨਸ਼ੀ ਨੰਦ ਲਾਲ ਆਹਾ, ਉਸਤਾਦ ਪੀ ਕਹਿਣਾ ਦੁਰਕਾਰ ਹੈ ਸੀ। ਅਰਬੀ ਫਾਰਸੀ ਦਾ ਵੱਡਾ ਆਲਮ ਫਾਜ਼ਲ, ਇਲਮ ਅਕਲ ਦਾ ਤਨੀ ਹੁਸ਼ਿਆਰ ਹੈ ਸੀ। ਮੇਲੀ ਆਰਫਾਂ ਦਾ ਮਾਰਫਤ ਜਾਣੂ, ਖੌਫ ਰੱਬ ਤੇ ਬੰਦਗੀਦਾਰ ਹੈ ਸੀ। ਜਾਤ ਖੱਤਰੀ ਤੇ ਉੱਚੀ ਸਮਝ ਵਾਲਾ, ਸ਼ਹਿਰ ਆਗਰੇ ਦਾ ਵਸਣ ਹਾਰ ਹੈ ਸੀ। ਨਾਲੇ ਸ਼ਾਇਰ ਪੀ ਸੀ ਕਰਤਾਰ ਸਿੰਘਾ, ਸਾਫ ਰੱਬ ਦੇ ਨਾਲ ਪਿਆਰ ਹੈ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੇ ਮਤ ਦੇ ਨਾਲ ਇਸ ਤਰੀਕੇ ਦਾ ਹਵਾਲਾ ਦਿੱਤਾ ਹੈ ਕਿ ਭਾਈ ਨੰਦ ਲਾਲ ਜੀ ਉਸ ਸ਼ਹਿਜ਼ਾਦੇ ਦੇ ਬਹਾਦਰ ਸ਼ਾਹ ਦੇ ਮੁਨਸ਼ੀ ਸਨ, ਉਹਦੇ ਕੋਲ ਨੌਕਰੀ ਕਰਿਆ ਕਰਦੇ ਸਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਖਿਰਕਾਰ ਚਾਕਰੀ ਕਰਨ ਲੱਗਾ, ਨੌਕਰੀ ਕਰਨ ਲੱਗਾ ਸ਼ਹਿਜ਼ਾਦੇ ਦੀ ਭਾਈ ਨੰਦ ਲਾਲ। ਪੂਰੇ ਆਨੰਦ ਮੈਂ ਜਲ ਦਯਾਨੰਦ, ਦਸਵੇਂ ਪਾਤਸ਼ਾਹ ਸੁਖ ਕੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਦਸਵੇਂ ਪਾਤਸ਼ਾਹ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਆਨੰਦਪੁਰ ਦੇ ਵਿੱਚ ਰਹਿ ਰਹੇ ਸਨ, ਉਹ ਆਪਣੀ ਖੁਸ਼ੀ ਆਨੰਦ ਦੇ ਨਾਲ ਉਸ ਜਗ੍ਹਾ ਦੇ ਉੱਤੇ ਵਸੇਬਾ ਕਰ ਰਹੇ ਸਨ। ਮਹਿਮਾ ਸੁਣੀ ਅਨਕ ਕੇ ਪਾਸ, ਬ੍ਰਹਮ ਗਿਆਨ ਕੇ ਮਹਾ ਪ੍ਰਕਾਸ਼। ਅਨੇਕਾਂ ਦੇ ਕੋਲੋਂ ਉਸ ਵੇਲੇ ਫਿਰ ਜਿਹੜੀ ਮਹਿਮਾ ਹੈ ਉਹ ਸੁਣੀ ਹੈ ਭਾਈ ਨੰਦ ਲਾਲ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ। ਸੁਜਾਸ ਸੁਣਤ ਤਰ ਹਰਖ ਬਿਲੰਦ, ਪਹੁੰਚਤ ਪਾਤਵ ਨਗਰ ਆਨੰਦ। ਬਹੁਤਿਆਂ ਸਾਰਿਆਂ ਤੋਂ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ ਸੁਣੀ ਭਾਈ ਨੰਦ ਲਾਲ ਨੇ ਤੇ ਫਿਰ ਬਹੁਤ ਜ਼ਿਆਦਾ ਖੁਸ਼ੀ ਨੂੰ ਧਾਰਨ ਕੀਤਾ। ਇੱਕ ਸਮੇਂ ਆਨੰਦਪੁਰ ਦੇ ਵਿੱਚ ਪਹੁੰਚ ਗਿਆ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਨੰਦ ਲਾਲ। ਹਿਰਦੈ ਮਨੋਰਥ ਜਾਤ ਉਠਾਵਾ, ਗੋਰੇ ਅੰਤਰ ਜਾਮੀ ਸਭ ਪਾਵਾ। ਪਰ ਪਹੁੰਚਣ ਤੋਂ ਪਹਿਲਾਂ ਹੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਪ੍ਰਕਾਰ ਦਾ ਜਿਹੜਾ ਮਨੋਰਥ ਹੈ ਉਹ ਮਨ ਦੇ ਵਿੱਚ ਇਸ ਨੇ ਧਾਰਨ ਕਰ ਲਿਆ ਸੀ। ਗੋਰੇ ਅੰਤਰ ਜਾਮੀ ਸਭ ਪਾਵਾ, ਅੰਤਰ ਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਦੇ ਮਨੋਰਥ ਨੂੰ ਬੁੱਝ ਲਿਆ ਸੀ। ਹਿਰਦੈ ਮਨੋਰਥ ਮੇਰੋ ਜਾਨ, ਕਰੁਣਾ ਕਰ ਬੁਲਾਵਨ ਠਾਨ। ਭਾਈ ਨੰਦ ਲਾਲ ਨੇ ਆਪਣੇ ਮਨ ਦੇ ਵਿੱਚ ਐਸਾ ਮਨੋਰਥ ਧਾਰਨ ਕੀਤਾ ਸੀ ਕਿ ਜੇਕਰ ਮੇਰੀ ਗੱਲ ਨੂੰ ਬੁੱਝ ਲੈਣਗੇ, ਆਪ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਬੁਲਾਉਣਗੇ ਤਾਂ ਮੈਂ ਸਮਝਾਂਗਾ ਕਿ ਪੂਰਾ ਸੱਚਾ ਗੁਰੂ ਅਵਤਾਰ ਹੈ ਜੇ ਮੈਨੂੰ ਆਪ ਸੱਦਣਗੇ ਆਪਣੇ ਕੋਲ।
ਆਪਣੋ ਸਿੱਖ ਪਠਾਏ ਹਕਾਰ, ਮੋਹ ਅਦਮ ਕੋ ਜਗਤ ਉਦਾਰ। ਸੋਚਿਆ ਸੀ ਮਨ ਦੇ ਵਿਚ ਨੰਦ ਲਾਲ ਨੇ ਕਿ ਆਪਣੇ ਸਿੱਖ ਨੂੰ ਭੇਜ ਕੇ ਮੈਨੂੰ ਆਪਣੇ ਕੋਲ ਬੁਲਾਉਣਗੇ ਤੇ ਫੇਰ ਮੇਰਾ ਪਾਰ ਉਤਾਰਾ ਹੋਵੇਗਾ, ਮੈਂ ਪਾਪੀ ਜਗਤ ਦੇ ਉੱਤੋਂ ਤਰ ਜਾਵਾਂਗਾ।
ਏਵ ਮਨੋਰਥ ਕਰ ਤਹਿ ਰਹਿਓ, ਹੋਏ ਇਕਾਂਤ ਬੈਠ ਗੁਰ ਚਾਹਿਓ।
ਭਾਈ ਨੰਦ ਲਾਲ ਜੀ ਨੇ ਇਸ ਤਰ੍ਹਾਂ ਦਾ ਮਨੋਰਥ ਮਨ ਦੇ ਵਿਚ ਧਾਰਨ ਕੀਤਾ। ਅਨੰਦਪੁਰ ਨਗਰ ਦੇ ਵਿਚ ਤੇ ਜਰੂਰ ਪਹੁੰਚ ਗਿਆ, ਪਰ ਨਗਰ ਤੋਂ ਬਾਹਰ ਹੀ ਇਕਾਂਤ ਦੇ ਵਿਚ ਬੈਠ ਗਿਆ। ਮਨ ਦੇ ਵਿਚ ਇਸ ਤਰ੍ਹਾਂ ਦੀ ਗੱਲ ਸੋਚੀ ਸੀ ਕਿ ਜੇਕਰ ਸਤਿਗੁਰੂ ਜੀ ਆਪ ਬੁਲਾਉਣਗੇ ਤਾਂ ਮੈਂ ਸਮਝਾਂਗਾ ਕਿ ਕਾਮਲ ਗੁਰੂ ਹੈ, ਤਾਂ ਹੀ ਚੇਲਾ ਬਣਾਂਗਾ, ਅਥਵਾ ਚੇਲਾ ਨਹੀਂ ਬਣਾਂਗਾ।
ਕਰੈ ਪ੍ਰਤੀਖਣ ਗੁਰ ਕੀ ਦਿਸ਼ ਤੇ, ਆਏ ਮਿਲੈ ਕੋ ਦਰਸੋ ਜਿਸ ਤੇ।
ਹੁਣ ਬਾਹਰ ਵਾਰ ਬੈਠ ਕੇ ਭਾਈ ਨੰਦ ਲਾਲ ਜੀ ਉਡੀਕ ਕਰਨ ਲੱਗੇ ਨੇ ਕਿ ਕੋਈ ਗੁਰੂ ਦੇ ਵੱਲੋਂ ਗੁਰੂ ਦਾ ਸਿੱਖ ਆਣ ਕੇ ਮੈਨੂੰ ਮਿਲੇਗਾ, ਜਿਹੜਾ ਮੈਨੂੰ ਆਣ ਕੇ ਆਖੇਗਾ ਕਿ ਗੁਰੂ ਜੀ ਤੈਨੂੰ ਬੁਲਾ ਰਹੇ ਨੇ ਤੇ ਫੇਰ ਮੈਂ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰਾਂਗਾ।
ਗੁਰ ਪੂਰਨ ਕੋ ਖੋਜ ਤਰਹਿਓ, ਫਿਰ ਅਨਕ ਥਲ ਕਹੁਣਾ ਲਹਿਓ।
ਮਨ ਦੇ ਵਿਚ ਸੋਚਿਆ ਭਾਈ ਨੰਦ ਲਾਲ ਨੇ ਕਿ ਪੂਰਨ ਗੁਰੂ ਦੀ ਮੈਨੂੰ ਖੋਜ ਹੈ, ਅਜੇ ਤੱਕ ਬਹੁਤ ਮੈਂ ਫਿਰਿਆ ਹਾਂ ਪਰ ਕੋਈ ਕਾਮਲ ਪੂਰਾ ਗੁਰੂ ਮੈਨੂੰ ਮਿਲਿਆ ਨਹੀਂ ਹੈ, ਅਨੇਕਾਂ ਜਗ੍ਹਾ ਤੇ ਗਿਆ ਹਾਂ। ਜੇਕਰ ਇੱਥੋਂ ਦਾ ਵਸਨੀਕ ਅਨੰਦਪੁਰ ਦਾ ਵਾਸੀ ਗੁਰੂ ਵੀ ਪੂਰਨ ਨਾ ਹੋਵੇਗਾ ਤੇ ਫਿਰ ਮੈਂ ਇਹਦਾ ਵੀ ਚੇਲਾ ਨਹੀਂ ਬਣਾਂਗਾ।
ਪਤੇ ਤੇ ਅਨੰਦਪੁਰ ਵਾਸੇ, ਮੋਹ ਬੁਲਾਵੇ ਸ੍ਰੀ ਗੁਰ ਪਾਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਪ੍ਰੀਖਿਆ ਲੈਣ ਦੇ ਵਾਸਤੇ ਹੀ ਭਾਈ ਨੰਦ ਲਾਲ ਜੀ ਅਨੰਦਪੁਰ ਦੇ ਵਿਚ ਆਏ ਹੋਏ ਨੇ। ਮਨ ਦੇ ਵਿਚ ਧਾਰਨਾ ਧਾਰੀ ਹੈ, ਮੋਹ ਬੁਲਾਵੇ ਸ੍ਰੀ ਗੁਰ ਪਾਸੇ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਹੁਕਮ ਕਰਕੇ ਆਪਣੇ ਲਾਗੇ ਬੁਲਾਉਣ।
ਧਾਰੈ ਧਿਆਨ ਕੋ ਸਿਮਰੈ ਨਾਮੂ, ਸੁੰਦਰ ਮੂਰਤ ਸ੍ਰੀ ਮੁਖ ਤਾਮੂ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਦੀ ਸੁੰਦਰ ਮੂਰਤੀ ਹੈ, ਸੁੰਦਰ ਸਰੂਪ ਹੈ, ਜਿਹੜੇ ਸਤਿਗੁਰੂ ਜੀ ਸੁਖਾਂ ਦਾ ਘਰ ਨੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕੀਤਾ ਤੇ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਦਾ ਹੈ। ਹੁਣ ਧਿਆਨ ਦੇਣ ਦੀ ਇਹ ਲੋੜ ਹੈ ਕਿ ਭਾਈ ਨੰਦ ਲਾਲ ਜੀ ਨੇ ਸਤਿਗੁਰਾਂ ਦਾ ਪਹਿਲਾਂ ਕਦੇ ਵੀ ਦਰਸ਼ਨ ਨਹੀਂ ਕੀਤਾ, ਸਿਰਫ ਸਤਿਗੁਰਾਂ ਦੇ ਨਾਮ ਨੂੰ ਜਾਣਦਾ ਹੈ, ਉਹਨਾਂ ਦੇ ਨਾਮ ਦੇ ਨਾਲ ਸਿਫਤ ਸੁਣ ਕੇ ਹੀ ਇਹ ਆਇਆ ਸੀ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ, ਧਰੈ ਧਿਆਨ ਕੋ ਸਿਮਰਤ ਨਾਮੂ, ਸਿਮਰਦਾ ਹੈ ਸਤਿਗੁਰਾਂ ਦੇ ਨਾਮ ਨੂੰ। ਸਿਮਰਨ ਤੋਂ ਭਾਵ ਹੁੰਦਾ ਹੈ ਯਾਦ ਕਰਨਾ, ਹਮੇਸ਼ਾ ਜਿੱਥੇ ਵੀ ਸਿਮਰਨ ਦਾ ਭਾਵ ਆਵੇਗਾ ਉੱਥੇ ਯਾਦ ਕਰਨ ਦਾ ਭਾਵ ਆਵੇਗਾ। ਪਰ ਇੱਕ ਵਿਚਾਰ ਦੀ ਹੋਰ ਵੀ ਲੋੜ ਹੈ ਕਿ ਜਦੋਂ ਅਰਦਾਸਾ ਕੀਤਾ ਜਾਂਦਾ ਹੈ ਉਸ ਵੇਲੇ ਵੀ ਅਰਦਾਸ ਦੇ ਵਿੱਚ ਇਹ ਆਖਿਆ ਜਾਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਆਪ ਜੀ ਦੀ ਪਿਆਰੀ ਸਾਧ ਸੰਗਤ ਆਪ ਜੀ ਦੇ ਨਾਮ ਦਾ ਸਿਮਰਨ ਕਰਨ ਲੱਗੀ ਹੈ। ਹੁਣ ਇਸ ਜਗ੍ਹਾ ਦੇ ਉੱਤੇ ਜਿਹੜਾ ਸਿਮਰਨ ਦਾ ਅਸੀਂ ਭਾਵ ਲਾਉਂਦੇ ਹਾਂ ਉਹ ਜਾਪ ਤੋਂ ਲਾਉਂਦੇ ਹਾਂ, ਕਿਉਂਕਿ ਜੇਕਰ ਸਿਮਰਨ ਸ਼ਬਦ ਦਾ ਭਾਵ ਲਾਇਆ ਜਾਵੇ ਤੇ ਸਿਰਫ ਯਾਦ ਕਰਨਾ ਹੁੰਦਾ ਹੈ। ਇੱਥੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਵੀ ਕਰਦੇ ਹਾਂ ਤੇ ਨਾਲ ਦੀ ਨਾਲ ਜਿਹੜਾ ਚੋਖਰਾ ਨਾਮ ਹੈ ਉਹਦਾ ਜਾਪ ਵੀ ਕਰਦੇ ਹਾਂ। ਇਸ ਕਰਕੇ ਜਿੱਥੇ ਨਾਮ ਸਿਮਰਨ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਬਹੁਤਾ ਭਾਵ ਜਪਣ ਤੋਂ ਲਾਉਂਦੇ ਹਾਂ, ਪਰ ਜਾਪ ਹੋ ਰਿਹਾ, ਸਿਮਰਨ ਹੋ ਰਿਹਾ, ਪਰ ਆਮ ਤੌਰ ਦੇ ਉੱਤੇ ਐਸੀ ਮਰਿਆਦਾ ਬਣ ਚੁੱਕੀ ਹੈ, ਅਸੀਂ ਨਾਮ ਜਪਣ ਨੂੰ ਕਹਿ ਦਿੰਦੇ ਹਾਂ, ਨਾਮ ਸਿਮਰਨ ਕਰ ਰਹੇ ਹਾਂ। ਜੇਕਰ ਨਾਮ ਸਿਮਰਨ ਆਖਾਂਗੇ ਤੇ ਫਿਰ ਨਾਮ ਨੂੰ ਯਾਦ ਹੀ ਕਰਨਾ ਹੋਵੇਗਾ, ਜਪਣ ਦੀ ਕੋਈ ਗੱਲ ਨਹੀਂ ਹੈ। ਸੋ ਮੈਂ ਇਸ ਪਾਸੇ ਨਹੀਂ ਜਾਣਾ ਕਿਉਂਕਿ ਮਰਿਆਦਾ ਬਣ ਚੁੱਕੀ ਹੈ। ਮੈਂ ਇਸ ਚੀਜ਼ ਨੂੰ ਗਲਤ ਨਹੀਂ ਕਹਿੰਦਾ, ਮੈਂ ਸਿਰਫ ਇਹ ਕਹਿਣ ਦਾ ਯਤਨ ਕਰ ਰਿਹਾ ਕਿ ਸਿਮਰਨ ਸ਼ਬਦ ਦਾ ਅਰਥ ਹੁੰਦਾ ਹੈ ਯਾਦ ਕਰਨਾ, ਕਿਸੇ ਨੂੰ ਵੀ ਯਾਦ ਕਰ ਲੋ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਨੰਦ ਲਾਲ ਨੇ ਸਤਿਗੁਰਾਂ ਦਾ ਦਰਸ਼ਨ ਨਹੀਂ ਕੀਤਾ, ਇਸ ਕਰਕੇ ਸਤਿਗੁਰਾਂ ਦਾ ਨਾਮ ਸੁਣਿਆ ਹੋਇਆ ਤੇ ਨਾਮ ਨੂੰ ਹੀ ਯਾਦ ਕਰਦਾ ਹੈ। ਵਾਰ ਵਾਰ ਸਤਿਗੁਰਾਂ ਦਾ ਜਿਹੜਾ ਨਾਮ ਹੈ ਉਹਦੇ ਮੂੰਹ ਦੇ ਉੱਤੇ ਆਉਂਦਾ ਤੇ ਆਪਣੇ ਦਿਮਾਗ ਦੇ ਵਿੱਚ ਵੀ ਉਹ ਉਸ ਨਾਮ ਨੂੰ ਹੀ ਧਾਰਨ ਕਰਕੇ ਰੱਖਦਾ।
ਕੇਤਕ ਦਿਵਸ ਇਸ ਰੀਤ ਬਤੀਤੇ, ਪਾਓ ਭਗਤ ਬਿਰਦਾਵਤ ਚੀਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ,
ਪਾਓ ਭਗਤ ਬਿਰਦਾਵਤ ਜੀ ਕੇ ਨਿਤਾ ਪ੍ਰਤੀ।
ਜਿਹੜੀ ਪਾਓ ਭਗਤੀ ਸੀ ਓਹਨੂੰ ਆਪਣੇ ਚਿੱਤ ਦੇ ਵਿੱਚ ਬਹੁਤਾ ਹੀ ਜ਼ਿਆਦਾ ਨੰਦ ਲਾਲ ਨੇ ਵਧਾਇਆ। ਭਾਉ ਭਗਤੀ ਦਾ ਭਾਉ ਹੁੰਦਾ ਹੈ ਪ੍ਰੇਮਾ ਭਗਤੀ, ਕਿਉਂਕਿ ਨੌ ਪ੍ਰਕਾਰ ਦੀ ਜਿਹੜੀ ਭਗਤੀ ਹੈ ਉਹ ਮੰਨੀ ਜਾਂਦੀ ਹੈ ਤੇ ਨੌਵਾਂ ਪ੍ਰਕਾਰਾਂ ਦੀ ਭਗਤੀ ਦੇ ਵਿੱਚ ਜਿਹੜੀ ਪ੍ਰੇਮਾ ਭਗਤੀ ਹੈ ਇਹ ਸਾਰਿਆਂ ਤੋਂ ਸਿਰਮੌਰ ਹੈ, ਸਾਰਿਆਂ ਤੋਂ ਵੱਖਰੀ ਤੇ ਵਧੀਆ। ਇਸ ਕਰਕੇ ਪ੍ਰੇਮਾ ਭਗਤੀ ਦੇ ਨਾਲ ਆਪਣੇ ਮਨ ਨੂੰ ਉਸ ਨੇ ਜੋੜਿਆ। ਨੌ ਪ੍ਰਕਾਰ ਦੀ ਜਿਹੜੀ ਭਗਤੀ ਹੈ ਉਹਦੇ ਬਾਰੇ ਮੈਂ ਸਾਧ ਸੰਗਤ ਦੇ ਸਨਮੁਖ ਕੁਝ ਬੇਨਤੀਆਂ ਕਰਾਂਗਾ। ਨੌ ਪ੍ਰਕਾਰ ਦੀ ਭਗਤੀ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਭਗਤੀ ਆਉਂਦੀ ਹੈ ਉਹਨੂੰ ਆਖਿਆ ਜਾਂਦਾ ਹੈ ਸ਼੍ਰਵਣ ਭਗਤੀ, ਭਾਵ ਕਿ ਆਪਣੇ ਇਸ਼ਟ ਦੇਵ ਦਾ ਜਸ ਸੁਣਨਾ। ਇਸ਼ਟ ਦੇਵ ਤੋਂ ਭਾਵ ਹੈ, ਮੈਂ ਅੱਗੇ ਵੀ ਇੱਕ ਦਿਨ ਅਰਜ ਕੀਤੀ ਸੀ, ਜਿਹਨੂੰ ਅਸੀਂ ਸਤਿਗੁਰੂ ਸਵੀਕਾਰ ਕਰਦੇ ਹਾਂ, ਜਿਹਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ। ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਇਸ ਵੇਲੇ ਸਾਡੇ ਸਾਰੇ ਨਾਮ ਧਾਰੀਆਂ ਦੇ ਇਸ਼ਟ ਦੇਵ ਨੇ। ਪਹਿਲੇ ਨੰਬਰ ਤੇ ਭਗਤੀ ਆਉਂਦੀ ਹੈ ਸ਼੍ਰਵਣ ਭਗਤੀ, ਸ਼੍ਰਵਣ ਤੋਂ ਭਾਵ ਹੈ ਕਿ ਸੁਣਨਾ ਗੁਰੂ ਦਾ ਜਸ। ਜਿਸ ਤਰ੍ਹਾਂ ਕਿ ਹੁਣ ਸਤਿਗੁਰਾਂ ਦੀ ਮੈਂ ਕਥਾ ਬਿਆਨ ਕਰ ਰਿਹਾ ਹਾਂ, ਤੁਸੀਂ ਸਾਰੇ ਦੇ ਸਾਰੇ ਬੈਠ ਕੇ ਇਸ ਕਥਾ ਨੂੰ ਸੁਣ ਰਹੇ ਹੋ, ਇੱਕ ਪ੍ਰਕਾਰ ਦੀ ਭਗਤੀ ਹੈ, ਭਾਵ ਕਿ ਤੁਸੀਂ ਸੁਣ ਰਹੇ ਹੋ। ਨਾਮ ਤੇ ਜਿਹੜਾ ਜਪ ਰਹੇ ਹੋ ਉਹ ਤੇ ਵੱਖਰੀ ਗੱਲ ਹੈ, ਪਰ ਜੇਕਰ ਤੁਸੀਂ ਧਿਆਨ ਦੇ ਨਾਲ ਇਸ ਕਥਾ ਨੂੰ ਸੁਣ ਰਹੇ ਹੋ ਇਹ ਵੀ ਇੱਕ ਪ੍ਰਕਾਰ ਦੀ ਭਗਤੀ ਹੈ, ਇਹਨੂੰ ਆਖਿਆ ਜਾਂਦਾ ਹੈ ਸ਼੍ਰਵਣ ਭਗਤੀ। ਇਸ ਦੇ ਬਾਰੇ ਸੂਹੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਵਿਨਾਸੀ ਰਾਮ। ਸਤਿਗੁਰੂ ਅਰਜਨ ਦੇਵ ਜੀ ਪ੍ਰਾਰਥਨਾ ਕਰ ਰਹੇ ਨੇ, ਮੰਗ ਕਰ ਰਹੇ ਨੇ ਕਿ ਹੇ ਮੇਰੇ ਪ੍ਰੀਤਮ ਪਿਆਰੇ, ਹੇ ਸਤਿਗੁਰੂ ਮੈਨੂੰ ਕਰੋੜਾਂ ਕੰਨ ਦੇ ਤਾਂ ਕਿ ਮੈਂ ਤੇਰੀ ਜਿਹੜੀ ਸਿਫਤ ਹੈ ਉਹਨੂੰ ਕੰਨਾਂ ਦੇ ਨਾਲ ਸੁਣ ਸਕਾਂ। ਮੇਰੇ ਦੋ ਕੰਨ ਅਸਮਰੱਥ ਹਨ, ਤੇਰੀ ਬਹੁਤੀ ਮਹਿਮਾ ਨੂੰ ਸੁਣ ਨਹੀਂ ਸਕਦੇ, ਕਿਉਂਕਿ ਤੂੰ ਅਵਿਨਾਸ਼ੀ ਹੈ, ਤੇਰਾ ਕਦੇ ਨਾਸ ਨਹੀਂ ਹੋ ਸਕਦਾ। ਇਸ ਕਰਕੇ ਕਿਰਪਾ ਕਰ ਕਿ ਮੈਨੂੰ ਕਰੋੜਾਂ ਕੰਨ ਦੇ ਦੇ ਤਾਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਤੇਰੀ ਸਿਫਤ ਨੂੰ, ਤੇਰੀ ਸਲਾਹ ਨੂੰ ਸੁਣ ਸਕਾਂ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਿਆਨ ਕੀਤਾ ਹੈ। ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਸੁਣ ਸੁਣ ਇਹ ਮਨ ਨਿਰਮਲ ਹੋਵੇ ਕੱਟੀਐ ਕਾਲ ਕੀ ਫਾਸੀ ਰਾਮ। ਕਿਉਂਕਿ ਸੁਣਨ ਦੇ ਨਾਲ ਗੁਰੂ ਦੀ ਕਥਾ, ਗੁਰੂ ਦੇ ਕਰਮ, ਗੁਰੂ ਦੇ ਕੌਤਕ ਸੁਣਨ ਦੇ ਨਾਲ ਸਤਿਗੁਰੂ ਜੀ ਲਿਖਦੇ ਨੇ ਮਨ ਨਿਰਮਲ ਹੋਵੇ, ਜਿਹੜਾ ਮਨ ਹੈ ਉਹ ਨਿਰਮਲ ਹੋ ਜਾਂਦਾ ਹੈ, ਮਨ ਪਾਪਾਂ ਤੋਂ ਰਹਿਤ ਹੋ ਜਾਂਦਾ ਹੈ, ਉਹਦੇ ਵਿੱਚ ਪਾਪਾਂ ਦੀ ਮੈਲ ਨਹੀਂ ਰਹਿੰਦੀ। ਕੱਟੀਐ ਕਾਲ ਕੀ ਫਾਸੀ ਰਾਮ, ਇਸ ਤੋਂ ਇਲਾਵਾ ਗੁਰੂ ਦਾ ਜਸ ਸੁਣਨ ਕਰਕੇ ਕਾਲ ਦੀ ਜਿਹੜੀ ਫਾਸੀ ਹੈ ਉਹ ਵੀ ਮਨੁੱਖ ਦੇ ਗਲ ਦੇ ਵਿੱਚ ਕਦੇ ਨਹੀਂ ਪੈਂਦੀ, ਉਹ ਕਾਲ ਤੋਂ ਮੁਕਤ ਹੋ ਜਾਂਦਾ ਹੈ। ਐਸੀ ਹੈ ਸ਼੍ਰਵਣ ਦੀ ਸ਼ਕਤੀ, ਇਹ ਆਖੀ ਜਾਂਦੀ ਹੈ ਸ਼੍ਰਵਣ ਭਗਤੀ। ਇਸੇ ਤਰੀਕੇ ਦੇ ਨਾਲ ਦੂਸਰੇ ਨੰਬਰ ਤੇ ਆਉਂਦੀ ਹੈ ਕੀਰਤਨ ਭਗਤੀ, ਭਾਵ ਕੇ ਗੁਣਾਂ ਦਾ ਗਾਉਣਾ। ਹੁਣ ਮੈਂ ਤੇ ਕਹਿ ਹੀ ਰਿਹਾ ਨਾ, ਇੱਕ ਰਾਗੀ ਤੁਸੀਂ ਰੋਜ਼ ਦੇਖਦੇ ਹੋ ਉੱਚੀਆਂ ਸੁਰਾਂ ਦੇ ਨਾਲ ਉਹ ਗਾਉਂਦੇ ਨੇ, ਉਹ ਗੁਰਬਾਣੀ ਗਾਉਂਦੇ ਨੇ, ਤੇ ਗੁਰਬਾਣੀ ਦੇ ਵਿੱਚ ਵੀ ਤੇ ਗੁਰੂ ਦੀ ਸਿਫਤ ਸਲਾਹ ਹੈ। ਇਹਨੂੰ ਆਖਿਆ ਜਾਂਦਾ ਹੈ ਕੀਰਤਨ ਭਗਤੀ, ਭਾਵ ਕੇ ਗਾ ਕੇ ਗੁਰੂ ਦੀ ਕੀਰਤੀ ਨੂੰ ਬਿਆਨ ਕਰਨਾ। ਇਸ ਦੇ ਬਾਰੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਵਿੱਚ ਹੀ ਗੁਰੂ ਅਰਜਨ ਜੀ ਨੇ ਲਿਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਲਾਖ ਜਿਹਵਾ ਦੇਹ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ। ਭਾਵ ਕੇ ਲੱਖਾਂ ਮੈਨੂੰ ਜੀਭਾਂ ਦੇ ਦੇ, ਜਿਨ੍ਹਾਂ ਜੀਭਾਂ ਦੇ ਨਾਲ ਮੈਂ ਉੱਚੀ ਉੱਚੀ ਮੁਖ ਦੇ ਨਾਲ ਕਹਿ ਕਹਿ ਕੇ ਆਰਾਧਨਾ ਕਰਾਂ, ਸਤਿਗੁਰਾਂ ਦੇ ਗੁਣਾਂ ਦਾ ਗਾਣ ਕਰਾਂ। ਅੱਗੇ ਰਾਗ ਬਿਲਾਵਲ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦਾ ਹੋਰ ਵੀ ਬਿਆਨ ਕੀਤਾ। ਸਤਿਗੁਰੂ ਜੀ ਲਿਖਦੇ ਨੇ ਆਨੰਦ ਸੁਖ ਮੰਗਲ ਬਣੇ ਪੇਖਤ ਗੁਣ ਗਾਓ ਕਥਾ ਕੀਰਤਨ ਰਾਗ ਨਾਦ ਧੁਨੇ ਬਣਿਓ ਸੁਆਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕੀਰਤਨ ਭਗਤੀ ਦੇ ਬਾਰੇ ਆਪਣੀ ਬਾਣੀ ਦੇ ਵਿੱਚ ਅੰਕਿਤ ਕਰਦੇ ਨੇ। ਤੀਸਰੇ ਨੰਬਰ ਤੇ ਆਉਂਦੀ ਹੈ ਭਗਤੀ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਹੈ ਸਿਮਰਨ ਦੀ। ਸਿਮਰਨ ਵੀ ਇੱਕ ਪ੍ਰਕਾਰ ਦੀ ਭਗਤੀ ਹੈ। ਸਿਮਰਨ ਭਗਤੀ ਦਾ ਭਾਵ ਹੁੰਦਾ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ ਕੀਤੀ ਹੈ ਕਿ ਯਾਦ ਕਰਨਾ। ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਸਿਮਰਨ ਭਗਤੀ ਦੇ ਬਾਰੇ ਵੀ, ਯਾਦ ਕਰਨ ਦੇ ਬਾਰੇ ਵੀ ਲਿਖਦੇ ਨੇ। ਸਤਿਗੁਰੂ ਜੀ ਲਿਖਦੇ ਨੇ ਹਰ ਹਰ ਕਬੋ ਨਾ ਮਨੋ ਬਿਸਾਰੇ ਈਹਾਂ ਉਹਾਂ ਸਰਬ ਸੁਖ ਦਾਤਾ ਸਗਲ ਘਟਾ ਪ੍ਰਤਪਾਰੇ। ਭਾਵ ਕੇ ਜਿਹੜਾ ਹਰੀ ਦਾ ਨਾਮ ਹੈ ਉਹਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ, ਭੁੱਲਣਾ ਨਹੀਂ ਚਾਹੀਦਾ, ਹਮੇਸ਼ਾ ਸਿਮਰਨ ਦੇ ਵਿੱਚ ਰੱਖਣਾ ਚਾਹੀਦਾ, ਯਾਦ ਦੇ ਵਿੱਚ ਹਰੀ ਦੇ ਨਾਮ ਨੂੰ ਰੱਖਣਾ ਚਾਹੀਦਾ, ਕਿਉਂਕਿ ਈਹਾਂ ਉਹਾਂ ਸਰਬ ਸੁਖ ਦਾਤਾ, ਇਹਾਂ ਤੋਂ ਪਾਵੇ ਸਲੋਕ ਦੇ ਵਿਚ ਉਹਾਂ ਤੋਂ ਪਾਵੇ ਕਿ ਪ੍ਰਲੋਕ ਦੇ ਵਿਚ ਇਥੇ ਤੇ ਪ੍ਰਲੋਕ ਦੇ ਵਿਚ ਹਰ ਇਕ ਜਗ੍ਹਾ ਦੇ ਉਤੇ ਉਹ ਸੁਖਾਂ ਦਾ ਦਾਤਾ ਬਣਦਾ ਹੈ। ਸਗਲ ਘਟਾ ਪ੍ਰਤਪਾਲੇ, ਹਰ ਇਕ ਜਗ੍ਹਾ ਦੇ ਉਤੇ ਉਹ ਪ੍ਰਤਪਾਲਨਾ ਕਰਦਾ ਮਨੁੱਖ ਦੀ। ਗੌੜੀ ਵਾਰ ਦੇ ਵਿਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਕ ਜਗ੍ਹਾ ਦੇ ਉਤੇ ਹੋਰ ਪ੍ਰਮਾਣ ਦਿੰਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚੀਤ, ਭਾਵ ਕਿ ਉਹੀ ਦਿਨ ਜਿਹੜਾ ਹੈ ਉਹੀ ਸੁਹਾਵੜਾ ਹੈ, ਉਹੀ ਸਾਰਿਆਂ ਤੋਂ ਵਧੀਆ, ਜਦੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਆਉਂਦੀ ਹੈ, ਉਹਨਾਂ ਦਾ ਚੇਤਾ ਆਉਂਦਾ, ਇੱਥੇ ਵੀ ਭਾਵ ਹੈ ਸਿਮਰਨ ਤੋਂ, ਕਿਉਂਕਿ ਸਿਮਰਨ ਦਾ ਭਾਵ ਹੈ ਕਿਸੇ ਨੂੰ ਯਾਦ ਕਰਨਾ। ਅੱਗੇ ਜਿਹੜੀ ਭਗਤੀ ਆਉਂਦੀ ਹੈ ਉਹਨੂੰ ਆਖਿਆ ਜਾਂਦਾ ਚਰਨ ਸੇਵਾ। ਚਰਨ ਸੇਵਾ ਤੋਂ ਭਾਵ ਹੈ ਕਿ ਗੁਰੂ ਦੇ ਚਰਨਾਂ ਦੀ ਸੇਵਾ ਕਰਨੀ। ਹੁਣ ਕੀਰਤਨ ਸੋਹਲੇ ਦਾ ਅਸੀਂ ਪਾਠ ਰੋਜ਼ ਹੀ ਕਰਦੇ ਹਾਂ, ਉਹਦੇ ਵਿਚ ਇਸੇ ਗੱਲ ਦਾ ਬਿਆਨ ਕੀਤਾ ਗਿਆ। ਸਤਿਗੁਰੂ ਜੀ ਲਿਖਦੇ ਨੇ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹਿ ਆਹੀ ਪਿਆਸਾ। ਪਾਵੇ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੇਰੇ ਜਿਹੜੇ ਚਰਨ ਕਮਲ ਨੇ ਉਹਨਾਂ ਦੇ ਉੱਤੇ ਮੰਡਰਾਉਣ ਵਾਲਾ ਜਿਹੜਾ ਮੇਰਾ ਮਨ ਹੈ ਨਾ, ਉਹ ਇੱਕ ਭੌਰੇ ਵਰਗਾ, ਕਿਉਂਕਿ ਭੌਰਾ ਫੁੱਲ ਦੇ ਉੱਤੇ ਮੰਡਰਾਉਂਦਾ ਹੈ। ਮੇਰਾ ਮਨ ਭੌਰਾ ਹੈ, ਤੇਰੇ ਚਰਨ ਕਮਲਾਂ ਦੇ ਉੱਤੇ ਉਹ ਮੰਡਰਾਉਂਦਾ। ਅਣ ਦਿਨੋ ਮੋਹਿ ਆਹੀ ਪਿਆਸਾ। ਅੱਗੇ ਲਿਖਦੇ ਨੇ ਕਿ ਰਾਤ ਦਿਨ ਮੇਰੇ ਮਨ ਦੇ ਵਿਚ ਹੇ ਸੱਚੇ ਪਾਤਸ਼ਾਹ ਜੀ ਤੇਰੇ ਚਰਨ ਕਮਲਾਂ ਦੀ ਹੀ ਪਿਆਸ ਹੈ। ਜਿਸ ਤਰ੍ਹਾਂ ਪਿਆਸ ਹੁੰਦੀ ਹੈ ਭੌਰੇ ਨੂੰ, ਇਸੇ ਤਰ੍ਹਾਂ ਮੇਰੇ ਮਨ ਨੂੰ ਰਾਤ ਦਿਨ ਸੱਚੇ ਪਾਤਸ਼ਾਹ ਤੇਰੇ ਚਰਨ ਕਮਲਾਂ ਦੀ ਹੀ ਪਿਆਸ ਹੈ, ਜਿਹੜੀ ਮੈਂ ਤੇਰੇ ਚਰਨਾਂ ਤੋਂ ਹੀ ਬੁਝਾ ਸਕਦਾ। ਅੱਗੇ ਆਉਂਦੀ ਹੈ ਪੰਜਵੇਂ ਨੰਬਰ ਦੇ ਉੱਤੇ ਅਰਚਨ ਭਗਤੀ। ਅਰਚਨ ਤੋਂ ਭਾਵ ਹੈ ਕਿ ਚੰਦਨ ਆਦਿ ਸਮੱਗਰੀ ਦੇ ਨਾਲ ਪੂਜਣਾ, ਉਹਨੂੰ ਆਖਿਆ ਜਾਂਦਾ ਅਰਚਨ ਭਗਤੀ। ਗੁਜਰੀ ਰਾਗ ਦੇ ਵਿਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਸਤਿਗੁਰੂ ਨਾਨਕ ਜੀ ਬਿਆਨ ਕਰਦੇ ਨੇ, ਤੇਰਾ ਨਾਮ ਕਰੀ ਚਣਰਾਰੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘਾਟ ਅੰਤਰ ਪੂਜਾ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਜਾ ਦੇ ਬਾਰੇ ਲਿਖਿਆ, ਇਸ ਕਰਕੇ ਇਹ ਪ੍ਰਮਾਣ ਹੈ ਅਰਚਨ ਦੇ ਵਾਸਤੇ, ਪੂਜਾ ਦੇ ਵਾਸਤੇ। ਸੂਹੀ ਰਾਗ ਦੇ ਵਿਚ ਇਕ ਜਗ੍ਹਾ ਦੇ ਉੱਤੇ ਹੋਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਮਨ ਸੰਪਟ ਜਿਤ ਸਭ ਸਹੁ ਨਾਵਣ, ਭਾਵਣ ਪਾਤੀ ਤ੍ਰਿਪਤ ਕਰੈ, ਪੂਜਾ ਪ੍ਰਾਣ ਸੇਵਕ ਜੇ ਸੇਵੈ, ਇਨ ਬਿਦ ਸਾਹਿਬ ਰਵਤ ਰਵੈ। ਇਸ ਤਰੀਕੇ ਦੇ ਨਾਲ ਰਵੈ ਰਹਿੰਦਾ, ਜਿਹੜਾ ਪਰਮੇਸ਼ਰ ਹੈ ਸਤਿਗੁਰੂ ਹੈ ਉਹ ਖੁਸ਼ ਰਹਿੰਦਾ। ਅੱਗੇ ਛੇਵੇਂ ਨੰਬਰ ਤੇ ਆਉਂਦੀ ਹੈ ਪ੍ਰਣਾਮ ਭਗਤੀ, ਜਿਹਨੂੰ ਆਪਾਂ ਨਮਸਕਾਰ ਕਰ ਦਿੰਦੇ ਹਾਂ। ਆਮ ਤੌਰ ਦੇ ਉੱਤੇ ਗੁਰਬਾਣੀ ਦੇ ਵਿਚ ਨਮਸਕਾਰ ਤੇ ਡੰਡੋਤ ਦਾ ਜ਼ਿਕਰ ਕੀਤਾ ਗਿਆ, ਇਹਨੂੰ ਆਖਿਆ ਜਾਂਦਾ ਪ੍ਰਣਾਮ ਭਗਤੀ। ਬਿਲਾਵਲ ਰਾਗ ਦੇ ਵਿਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਓ ਬਾਰ ਹੈ। ਹੇ ਪ੍ਰਭੂ, ਹੇ ਸਤਿਗੁਰੂ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈ, ਮੈਂ ਤੈਨੂੰ ਡੰਡੋਤ ਬੰਦਨਾ ਕਰਦਾ ਹਾਂ, ਮੈਂ ਤੈਨੂੰ ਨਮਸਕਾਰ ਕਰਦਾ ਹਾਂ, ਔਰ ਇੱਕ ਵਾਰ ਨਹੀਂ ਅਨੇਕਾਂ ਵਾਰ ਕਰਦਾ, ਮੈਂ ਅਨੇਕਾਂ ਵਾਰ ਤੇਰੇ ਤੋਂ ਬਲਿਹਾਰ ਵੀ ਜਾਂਦਾ ਹਾਂ। ਇਸੇ ਤਰੀਕੇ ਦੇ ਨਾਲ ਇਹਨੂੰ ਆਖਿਆ ਜਾਂਦਾ ਪ੍ਰਣਾਮ ਭਗਤੀ। ਇਸ ਤੋਂ ਅੱਗੇ ਸੱਤਵੇਂ ਨੰਬਰ ਤੇ ਆਉਂਦੀ ਹੈ ਸਖਾ ਭਗਤੀ, ਇਸ਼ਟ ਦੇ ਨਾਲ ਮਿੱਤਰ ਭਾਵ ਰੱਖਣਾ, ਭਾਵ ਕੇ ਗੁਰੂ ਨੂੰ ਮੰਨਣਾ ਕਿ ਮੇਰਾ ਮਿੱਤਰ ਹੈ, ਮੇਰਾ ਸਖਾ ਹੈ, ਮੇਰਾ ਪਿਆਰਾ ਹੈ, ਮੇਰਾ ਦੋਸਤ ਹੈ, ਇਹ ਹੈ ਸਖਾ ਭਗਤੀ, ਭਾਵ ਕੇ ਮਿੱਤਰ ਭਾਵ ਗੁਰੂ ਦੇ ਨਾਲ ਰੱਖਣਾ। ਇਸ ਦੇ ਵਾਸਤੇ ਵੀ ਗੁਰਬਾਣੀ ਦੇ ਵਿਚ ਗੌੜੀ ਰਾਗ ਦੇ ਵਿਚ ਗੁਰੂ ਅਰਜਨ ਜੀ ਦਾ ਪ੍ਰਮਾਣ ਹੈ। ਸਤਿਗੁਰੂ ਜੀ ਲਿਖਦੇ ਨੇ, ਤੂੰ ਮੇਰਾ ਸਖਾ, ਤੂੰ ਹੈ ਮੇਰਾ ਮੀਤ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ, ਭਾਵ ਕੇ ਤੂੰ ਹੀ ਮੇਰਾ ਸਖਾ ਹੈ, ਮੇਰਾ ਦੋਸਤ ਹੈ, ਤੂੰ ਹੀ ਮੇਰਾ ਮੀਤ ਹੈ, ਮੇਰੇ ਨਾਲ ਪਿਆਰ ਕਰਨ ਵਾਲਾ ਹੈ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ, ਤੂੰ ਹੀ ਮੇਰਾ ਪ੍ਰੀਤਮ ਪਿਆਰਾ ਹੈ, ਤੇ ਤੇਰੇ ਨਾਲ ਹੀ ਮੇਰਾ ਹਿੱਤ ਹੈ, ਮੇਰਾ ਨੇਵ ਹੈ, ਮੇਰਾ ਪਿਆਰ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੋਰ ਵੀ ਇਸ ਸਖਾ ਭਾਵ ਦੇ ਵਾਸਤੇ ਲਿਖਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੇ ਸਾਹ, ਮੇਰਾ ਜਿਹੜਾ ਸੱਚਾ ਪਾਤਸ਼ਾਹ ਹੈ ਉਹ ਸਾਰਿਆਂ ਦਾ ਸੱਜਣ ਹੈ, ਮੇਰਾ ਵੀ ਸੱਜਣ ਹੈ, ਤੇ ਸਿਰਾਂ ਦੇ ਸਾਹ ਹੈ, ਭਾਵ ਕੇ ਸ਼ਾਹਾਂ ਦਾ ਸ਼ਾਹ ਹੈ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਅੱਠਵੇਂ ਨੰਬਰ ਤੇ ਆਉਂਦੀ ਹੈ ਦਾਸ ਭਗਤੀ, ਦਾਸ ਦਾ ਭਾਵ ਹੈ ਕਿ ਸੇਵਕ ਬਣ ਜਾਣਾ, ਕਿਸੇ ਦਾ ਚਾਕਰ ਬਣ ਜਾਣਾ। ਸਤਿਗੁਰੂ ਦਾ ਚਾਕਰ ਤੋਂ ਹੀ ਭਾਵ ਇੱਥੇ ਲਾਇਆ ਜਾ ਸਕਦਾ। ਦਾਸ ਭਗਤੀ ਮਾਜ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ, ਭਾਵ ਕੇ ਤੂੰ ਤੇ ਸੱਚਾ ਸਾਹਿਬ ਹੈ ਸਤਿਗੁਰੂ, ਤੇ ਮੈਂ ਦਾਸ ਤੇਰਾ ਗੋਲਾ ਹਾਂ, ਤੇਰਾ ਚਾਕਰ ਹਾਂ, ਤੇਰਾ ਨੌਕਰ ਹਾਂ। ਸੂਹੀ ਰਾਗ ਦੇ ਵਿੱਚ ਗੁਰੂ ਅਰਜਨ ਜੀ ਨੇ ਇੱਕ ਜਗ੍ਹਾ ਹੋਰ ਲਿਖਿਆ, ਉਹ ਲਿਖਦੇ ਨੇ, ਬੈਖ ਰੀਦ ਹੋ ਦਾਸਰੋ ਤੇਰਾ, ਤੂੰ ਭਾਰੋ ਠਾਕਰ ਗੁਣੀ ਗਹੀਰਾ। ਮੈਂ ਤੇ ਸੱਚੇ ਪਾਤਸ਼ਾਹ ਤੇਰਾ ਦਾਸ ਹਾਂ, ਤੂੰ ਵੱਡਾ ਸਾਰਿਆਂ ਤੋਂ ਠਾਕੁਰ ਹੈ ਤੇ ਗੁਣਾ ਦਾ ਗਹੀਰ ਹੈ, ਗੁਣਾ ਦਾ ਖਜ਼ਾਨਾ ਹੈ, ਮਾਲਕ ਹੈ। ਨੌਵੇਂ ਨੰਬਰ ਦੇ ਉੱਤੇ ਜਿਹੜੀ ਭਗਤੀ ਆਉਂਦੀ ਹੈ ਉਹਨੂੰ ਆਖਿਆ ਜਾਂਦਾ ਹੈ ਆਤਮ ਨਿਵੇਦਨ। ਆਤਮ ਨਿਵੇਦਨ ਤੋਂ ਭਾਵ ਹੈ ਕਿ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਪੂਰਾ ਸਮਰਪਣ ਕਰ ਦੇਣਾ। ਆਸਾ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਤੁਹਾਡੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਅੱਗੇ ਹੇ ਸਤਿਗੁਰੂ ਮੇਰੀ ਅਰਦਾਸ ਹੈ, ਮੇਰੀ ਬੇਨਤੀ ਹੈ ਕਿ ਮੇਰਾ ਸਰੀਰ ਜਿਹੜਾ ਮੇਰਾ ਜੀ ਹੈ ਇਹ ਸਾਰਾ ਕੁਝ ਤੇਰਾ ਹੈ, ਮੇਰਾ ਤੇ ਕੁਝ ਵੀ ਨਹੀਂ। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ ਦੇ ਉੱਤੇ ਹੋਰ ਲਿਖਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਮਨ ਤਨ ਅਰਪ ਰੱਖੋ ਹਰ ਆਗੈ, ਸਰਬ ਜੀਆ ਕਾ ਹੈ ਪ੍ਰਤਪਾਲ। ਆਪਣੇ ਮਨ ਨੂੰ ਆਪਣੇ ਤਨ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿਓ, ਸਮਰਪਣ ਕਰ ਦਿਓ, ਕਿਉਂਕਿ ਸਰਬ ਜੀਆ ਕਾ ਹੈ ਪ੍ਰਤਪਾਲ, ਉਹ ਸਾਰਿਆਂ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਇਹ ਨੌ ਪ੍ਰਕਾਰ ਦੀ ਭਗਤੀ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ, ਪਰ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਪ੍ਰੇਮਾ ਭਗਤੀ ਦੀ ਗੱਲ ਕੀਤੀ ਸੀ ਤੇ ਨੌਵਾਂ ਦੇ ਵਿੱਚ ਪ੍ਰੇਮਾ ਭਗਤੀ ਦੀ ਗੱਲ ਕੋਈ ਆਈ ਨਹੀਂ। ਮੈਂ ਆਖਿਆ ਕਿ ਪ੍ਰੇਮਾ ਭਗਤੀ ਵੀ ਹੁੰਦੀ ਹੈ, ਇਹਨਾਂ ਨੌਵਾਂ ਦੇ ਵਿੱਚ ਸ਼ਾਮਲ ਹੁੰਦੀ ਹੈ, ਪਰ ਇਹਨਾਂ ਨੌਵਾਂ ਭਗਤੀਆਂ ਦੇ ਵਿੱਚ ਪ੍ਰੇਮਾ ਭਗਤੀ ਦੀ ਕੋਈ ਗੱਲ ਆਈ ਨਹੀਂ। ਇਹਦਾ ਮਤਲਬ ਕੀ ਹੈ? ਪ੍ਰੇਮਾ ਭਗਤੀ ਫਿਰ ਕੀ ਹੋਈ? ਕਿਉਂਕਿ ਪ੍ਰੇਮਾ ਭਗਤੀ ਇੱਕ ਐਸੀ ਭਗਤੀ ਹੈ ਜਿਹਨੂੰ ਜਿਹਦੇ ਵਿੱਚ ਵੀ ਜੋੜ ਦੋਗੇ ਉਹੀ ਭਗਤੀ ਬਣ ਜਾਏਗੀ। ਪਹਿਲਾਂ ਗੱਲ ਆਈ ਹੈ ਸੁਣਨ ਦੀ, ਭਾਵ ਕੇ ਜੇ ਸੁਣਨ ਦੇ ਵਿੱਚ ਤੁਸੀਂ ਪ੍ਰੇਮ ਨੂੰ ਜੋੜ ਦੋਗੇ ਤੇ ਜੇਕਰ ਪ੍ਰੇਮ ਦੇ ਨਾਲ ਸੁਣ ਲੋਗੇ ਤੇ ਸੁਣਨਾ ਹੀ ਪ੍ਰੇਮਾ ਭਗਤੀ ਬਣ ਜਾਏਗੀ। ਅੱਗੇ ਗੱਲ ਆਈ ਹੈ ਕਿ ਗਾਉਣ ਦੀ, ਕੀਰਤਨ ਦੀ, ਜੇ ਕੀਰਤਨ ਦੇ ਵਿੱਚ ਪ੍ਰੇਮ ਨੂੰ ਜੋੜ ਦੋਗੇ ਤੇ ਫਿਰ ਕੀਰਤਨ ਵੀ ਪ੍ਰੇਮਾ ਭਗਤੀ ਬਣ ਜਾਂਦਾ। ਇਸੇ ਤਰੀਕੇ ਦੇ ਨਾਲ ਯਾਦ ਦੇ ਨਾਲ ਜੇਕਰ ਪ੍ਰੇਮ ਜੜ ਜਾਵੇ ਤੇ ਯਾਦ ਕਰਨਾ ਹੀ ਪ੍ਰੇਮਾ ਭਗਤੀ ਬਣ ਜਾਂਦਾ। ਇਸੇ ਤਰ੍ਹਾਂ ਜੇਕਰ ਪੂਜਾ ਦੇ ਵਾਸਤੇ ਗੱਲ ਕਰੋ, ਨਮਸਕਾਰ ਦੇ ਵਾਸਤੇ ਗੱਲ ਕਰੋ, ਹਰ ਇੱਕ ਜਗ੍ਹਾ ਦੇ ਉੱਤੇ ਐਡਜਸਟਮੈਂਟ ਹੋ ਜਾਂਦੀ ਹੈ ਇਸ ਪ੍ਰੇਮਾ ਭਗਤੀ ਦੀ। ਭਾਵ ਕੇ ਮਿੱਤਰ ਬਣਾ ਲਓ ਗੁਰੂ ਨੂੰ ਤੇ ਪ੍ਰੇਮ ਨੂੰ ਨਾਲ ਜੋੜ ਦਿਓ ਤੇ ਫਿਰ ਇਹ ਪ੍ਰੇਮਾ ਭਗਤੀ ਹੈ। ਸੇਵਕ ਬਣ ਜਾਓ ਗੁਰੂ ਦੇ, ਪ੍ਰੇਮ ਨੂੰ ਨਾਲ ਜੋੜ ਦਿਓ ਤੇ ਉਹ ਫਿਰ ਸੇਵਕ ਵੀ ਪ੍ਰੇਮਾ ਭਗਤੀ ਦੇ ਵਿੱਚ ਤਬਦੀਲ ਹੋ ਜਾਂਦਾ। ਆਪਣੇ ਸਾਰੇ ਸਰੀਰ ਨੂੰ ਸਮਰਪਣ ਕਰ ਦਿਓ ਪਰ ਪ੍ਰੇਮ ਦੇ ਨਾਲ ਜੋੜ ਦੋਗੇ ਤੇ ਉਹ ਸਮਰਪਣ ਹੀ ਤੁਹਾਡੀ ਪ੍ਰੇਮਾ ਭਗਤੀ ਬਣ ਜਾਏਗੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜੀ ਵੀ ਭਗਤੀ ਦੇ ਨਾਲ ਪ੍ਰੇਮ ਜੁੜ ਜਾਂਦਾ ਹੈ ਉਹ ਪ੍ਰੇਮਾ ਭਗਤੀ ਬਣ ਜਾਂਦੀ ਹੈ। ਉਹ ਭਾਵੇਂ ਕੀਰਤਨ ਦੀ ਹੋਵੇ, ਭਾਵੇਂ ਗਾਉਣ ਦੀ ਹੋਵੇ ਤੇ ਭਾਵੇਂ ਚਰਨਾਂ ਦੀ ਹੋਵੇ, ਕਿਸੇ ਵੀ ਪ੍ਰਕਾਰ ਦੀ ਭਗਤੀ ਹੋਵੇ, ਜੇਕਰ ਪ੍ਰੇਮ ਨੂੰ ਨਾਲ ਜੋੜ ਦਿੱਤਾ ਜਾਂਦਾ ਹੈ ਉਹ ਪ੍ਰੇਮਾ ਭਗਤੀ ਹੈ। ਇਸ ਕਰਕੇ ਹਰ ਇੱਕ ਭਗਤੀ ਦੇ ਵਿੱਚ ਜੇ ਪ੍ਰੇਮ ਜੁੜ ਜਾਂਦਾ ਹੈ ਤੇ ਉਹ ਪ੍ਰੇਮਾ ਭਗਤੀ ਹੈ। ਕਿਉਂਕਿ ਆਪਾਂ ਸਾਰੇ ਦੇਖਦੇ ਹਾਂ, ਰੋਜ਼ ਮੈਂ ਕਹਿੰਦਾ ਵੀ ਹਾਂ, ਤੁਸੀਂ ਸੁਣਦੇ ਵੀ ਹੋ, ਪਰ ਜੇਕਰ ਨਾਲ ਪ੍ਰੇਮ ਨਹੀਂ ਰੱਖਿਆ ਜਾਂਦਾ ਤੇ ਨਾ ਮੇਰੇ ਕਹਿਣ ਦਾ ਕੋਈ ਅਸਰ ਤੇ ਨਾ ਤੁਹਾਡੇ ਸੁਣਨ ਦਾ। ਭਾਵ ਤੁਸੀਂ ਸੁਣ ਰਹੇ ਹੋ, ਇੱਕ ਪ੍ਰਕਾਰ ਦੀ ਭਗਤੀ ਹੈ, ਪਰ ਸੁਣਨ ਦੇ ਨਾਲ ਜੇਕਰ ਪ੍ਰੇਮ ਜੋੜ ਦੋਗੇ ਤੇ ਤੁਹਾਡੀ ਇਹ ਪ੍ਰੇਮਾ ਭਗਤੀ ਬਣ ਜਾਏਗੀ। ਮੈਂ ਕਹਿ ਰਿਹਾ ਹਾਂ ਮੁੱਖ ਤੋਂ ਕਹਿ ਰਿਹਾ ਹਾਂ, ਪਰ ਜੇਕਰ ਸਤਿਗੁਰੂ ਜੀ ਕਿਰਪਾ ਕਰਨ, ਕਹਿਣ ਦੇ ਨਾਲ ਨਾਲ ਮੈਂ ਪ੍ਰੇਮ ਨੂੰ ਜੋੜ ਦਿਆਂ ਤੇ ਮੇਰੀ ਇਹ ਪ੍ਰੇਮਾ ਭਗਤੀ ਬਣ ਜਾਏਗੀ। ਕੀਰਤਨ ਵੀ ਰੋਜ਼ ਹੁੰਦਾ, ਕੀਰਤਨ ਕੀਤਾ ਜਾ ਸਕਦਾ, ਕਥਾ ਕੀਤੀ ਜਾ ਸਕਦੀ ਹੈ, ਕਿਸੇ ਦੀ ਕਥਾ ਨੂੰ ਸੁਣਿਆ ਜਾ ਸਕਦਾ, ਪਰ ਜੇਕਰ ਤੇ ਕੱਲਾ ਸੁਣਦੇ ਹਾਂ ਤੇ ਫੇਰ ਸੁਣਨ ਭਗਤੀ ਹੋ ਜਾਏਗੀ। ਕੀਰਤਨ ਗਾਉਂਦੇ ਹਾਂ, ਕੀਰਤਨ ਭਗਤੀ ਕੱਲੀ ਰਹਿ ਜਾਏਗੀ, ਪਰ ਜੇ ਕੀਰਤਨ ਦੇ ਨਾਲ ਪ੍ਰੇਮ ਜੋੜ ਦੋਗੇ ਤੇ ਪ੍ਰੇਮਾ ਭਗਤੀ ਹੈ। ਜੇਕਰ ਸੁਣਨ ਦੇ ਨਾਲ ਤੁਸੀਂ ਪ੍ਰੇਮ ਜੋੜ ਦੋਗੇ ਤੇ ਫਿਰ ਉਹ ਹੈ ਪ੍ਰੇਮਾ ਭਗਤੀ। ਇਸ ਜਗ੍ਹਾ ਦੇ ਉੱਤੇ ਗੱਲ ਹੋ ਰਹੀ ਹੈ ਪ੍ਰੇਮਾ ਭਗਤੀ ਦੀ। ਭਾਵ ਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਉ ਭਗਤ ਬਿਰਦਾਵਤ ਚੀਤੇ, ਪ੍ਰੇਮਾ ਭਗਤੀ ਨੂੰ ਵਧਾਇਆ ਹੈ ਉਸ ਵੇਲੇ ਭਾਈ ਨੰਦ ਲਾਲ ਜੀ ਨੇ, ਕੇਤਕ ਦਿਵਸ ਰੀਤ ਬਤੀਤੇ, ਭਾਉ ਭਗਤ ਬਿਰਦਾਵਤ ਜੀਤੇ। ਭਾਵ ਕੇ ਕਾਫੀ ਦਿਨ ਇਸੇ ਤਰੀਕੇ ਦੇ ਨਾਲ ਲੰਘ ਗਏ। ਪ੍ਰੇਮਾ ਭਗਤੀ ਨੂੰ ਵਧਾਉਂਦਾ ਰਿਹਾ ਭਾਈ ਨੰਦ ਲਾਲ ਚਿੱਤ ਦੇ ਵਿੱਚ। ਸਤ ਗੁਰ ਚਰਨ ਪ੍ਰੇਮ ਬੜ ਜਾਗਾ, ਨਿਸ ਬਾਸਰੀ ਇੱਕ ਸਮ ਅਨੁਰਾਗਾ। ਰਾਤ ਦਿਨ ਚਰਨਾਂ ਦੇ ਨਾਲ ਪ੍ਰੇਮ ਬਹੁਤਾ ਜ਼ਿਆਦਾ ਜਾਗਦਾ ਰਿਹਾ। ਰਾਤ ਤੇ ਦਿਨ ਉਹਨੇ ਇੱਕ ਸਮਾਨ ਹੀ ਅਨੁਰਾਗ ਦੇ ਵਿੱਚ, ਪ੍ਰੇਮ ਦੇ ਵਿੱਚ ਹੀ ਨੰਦ ਲਾਲ ਨੇ ਬਤੀਤ ਕੀਤਾ। ਸ੍ਰੀ ਗੁਰ ਗੋਬਿੰਦ ਸਿੰਘ ਸੁਜਾਨਾ, ਕਰੀ ਪ੍ਰੇਮ ਨੇ ਖੈਚ ਮਹਾਨਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਈ ਨੰਦ ਲਾਲ ਜੀ ਯਾਦ ਕਰ ਰਹੇ ਸਨ, ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਚਤਰ ਨੇ, ਬੜੇ ਸੁਜਾਨ ਨੇ, ਉਹਨਾਂ ਨੂੰ ਫਿਰ ਪ੍ਰੇਮ ਦੀ ਖਿੱਚ ਪਈ ਹੈ, ਭਾਵ ਕਿ ਪ੍ਰੇਮ ਦੀ ਡੋਰੀ ਦੇ ਨਾਲ ਖਿੱਚਿਆ ਉਸ ਵੇਲੇ ਨੰਦ ਲਾਲ ਨੇ ਸਤਿਗੁਰੂ ਨੂੰ। ਰਹੇ ਉਹਨਾਂ ਗਯੋ ਧੀਰ ਕਰ ਗੁਰ ਤੇ, ਜੋ ਸਿਮਰਤ ਅਨੁਰਾਗਤ ਉਰ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜਾ ਪ੍ਰੇਮ ਦੇ ਨਾਲ ਸਿਮਰਨ ਕਰ ਰਿਹਾ ਸੀ, ਜਿਹੜਾ ਸਤਿਗੁਰਾਂ ਨੂੰ ਹਿਰਦੇ ਤੋਂ ਯਾਦ ਕਰ ਰਿਹਾ ਸੀ, ਫਿਰ ਉਹਦੀ ਯਾਦ ਦੇ ਉੱਤੇ ਸਤਿਗੁਰੂ ਜੀ ਕਿਉਂ ਨਾ ਪ੍ਰਸੰਨ ਹੁੰਦੇ। ਰਹਿਓ ਨਾ ਗਯੋ ਧੀਰ ਧਰ ਗੁਰ ਤੇ, ਭਾਵ ਕੇ ਧੀਰਜ ਨੂੰ ਧਾਰਨ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਬਹੁਤਾ ਚਿਰ ਰਹਿ ਨਹੀਂ ਸਕਦੇ, ਸਤਿਗੁਰੂ ਜੀ ਛੇਤੀ ਹੀ ਉਸ ਦੇ ਨਾਲ ਮਿਲਾਪ ਕਰਨਾ ਚਾਹੁੰਦੇ ਨੇ। ਕੀਨ ਮੇਵਰੇ ਕੋ ਤਬ ਆਇਸ, ਏਕ ਸਿੱਖ ਥਿਤ ਅਮਕੇ ਥਾਇਸ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੇਵੜੇ ਨੂੰ, ਸੇਵਕ ਨੂੰ ਕੋਲ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੀਆਂ ਨਿਸ਼ਾਨੀਆਂ ਦੱਸੀਆਂ ਕਿ ਫਲਾਣੇ ਪਾਸੇ ਫਲਾਣੀ ਦਿਸ਼ਾ ਦੇ ਵਿੱਚ ਇੱਕ ਕੋਈ ਪ੍ਰੇਮੀ ਬੈਠਾ ਹੋਇਆ ਮੇਰਾ, ਉਹਨੂੰ ਤੂੰ ਛੇਤੀ ਬੁਲਾ ਕੇ ਲਿਆ। ਤਿਸ ਕੋ ਘਰੋ ਹਕਾਰ ਨ ਜਾਏ, ਇਸ ਹੀ ਛਿਨ ਮੈਂ ਆਣ ਦਿਖਾਏ। ਸਤਿਗੁਰੂ ਜੀ ਕਹਿੰਦੇ ਨੇ, ਜਾ ਉਸ ਨੂੰ ਬੁਲਾ ਕੇ ਲਿਆ, ਇਸੇ ਵੇਲੇ ਬੁਲਾ ਕੇ ਲਿਆ, ਮੈਂ ਹੁਣੇ ਹੀ ਉਸ ਨੂੰ ਮਿਲਣਾ ਚਾਹੁੰਦਾ। ਸੁਣ ਤਮੇਵਰੋ ਤੂਰਨ ਗਯੋ, ਸ੍ਰੀ ਗੁਰ ਤੋਂ ਬੁਲਾਵਤ ਪਾਇਓ। ਦੱਸਣ ਦੇ ਮੁਤਾਬਕ ਮੇਵੜਾ ਝੱਟ ਹੀ ਉੱਥੇ ਪਹੁੰਚ ਗਿਆ ਹੈ ਭਾਈ ਨੰਦ ਲਾਲ ਦੇ ਕੋਲ, ਤੇ ਲਾਗੇ ਜਾ ਕੇ ਕਹਿੰਦਾ, ਸ੍ਰੀ ਗੁਰੂ ਤੋਂ ਇਹ ਬੁਲਾਵਤ ਪਾਇਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੇ ਭਾਈ ਤੈਨੂੰ ਬੁਲਾ ਰਹੇ ਨੇ। ਸੋ ਪ੍ਰਸੰਨ ਅਬ ਹੀ ਲਗ ਚਰਨੀ, ਕਰੇ ਉਦਾਰਨ ਰੱਖੇ ਸ਼ਰਣੀ। ਮੇਵੜੇ ਨੇ ਵੀ ਆਖਿਆ ਕਿ ਇਸ ਵੇਲੇ ਸਤਿਗੁਰੂ ਜੀ ਬੜੇ ਪ੍ਰਸੰਨ ਨੇ, ਇਸ ਕਰਕੇ ਤੈਨੂੰ ਛੇਤੀ ਬੁਲਾ ਰਹੇ ਨੇ, ਹੁਣੇ ਹੀ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾ, ਤੇਰਾ ਉਧਾਰ ਹੋਵੇਗਾ, ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਯਾਦ ਕਰ ਰਹੇ ਨੇ। ਸੁਣ ਤਕਾਨ ਮੈਂ ਆਨੰਦ ਮਹਾਨ, ਮਨੋਰਾਜ ਲੈ ਸਕਲ ਜਹਾਨ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਲਾਲ ਦੇ ਕੰਨਾਂ ਦੇ ਵਿੱਚ ਜਦੋਂ ਹੀ ਐਸੀ ਆਵਾਜ਼ ਪਈ ਹੈ ਕਿ ਸਤਿਗੁਰੂ ਜੀ ਮੈਨੂੰ ਯਾਦ ਕਰ ਰਹੇ ਨੇ, ਤੇ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਇੰਨਾ ਜ਼ਿਆਦਾ ਆਨੰਦ ਵਧਿਆ, ਇੰਨਾ ਜ਼ਿਆਦਾ ਖੁਸ਼ੀ ਮਿਲੀ ਹੈ, ਮਨੋ ਰਾਜ ਲੈ ਸਕਲ ਜਹਾਨ। ਭਾਈ ਨੰਦ ਲਾਲ ਨੂੰ ਇਕਦਮ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸਾਰੀ ਸ੍ਰਿਸ਼ਟੀ ਦਾ, ਸਾਰੀ ਦੁਨੀਆਂ ਦਾ ਉਸ ਨੂੰ ਰਾਜ ਮਿਲ ਗਿਆ ਹੋਵੇ। ਭਾਵ ਕਿ ਜੇਕਰ ਕਿਸੇ ਮਨੁੱਖ ਨੂੰ ਸਾਰੀ ਦੁਨੀਆਂ ਦਾ ਰਾਜ ਮਿਲ ਜਾਵੇ, ਜਿੰਨੀ ਖੁਸ਼ੀ ਉਸ ਨੂੰ ਹੋਵੇਗੀ, ਉਨੀ ਖੁਸ਼ੀ ਭਾਈ ਨੰਦ ਲਾਲ ਨੂੰ ਉਸ ਵੇਲੇ ਹੋਈ ਹੈ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਨੇ ਮੈਨੂੰ ਯਾਦ ਕੀਤਾ, ਗੁਰੂ ਨੇ ਮੈਨੂੰ ਬੁਲਾਇਆ। ਤਤ ਸ਼ਨ ਹਰ ਖਤ ਆਵਣ ਕੀ ਨਾ, ਬੈਠੇ ਸਤਿਗੁਰ ਦਰਸ਼ਨ ਦੀਨਾ। ਛੇਤੀ ਦੇ ਨਾਲ ਹੀ ਮੇਵੜੇ ਦੇ ਨਾਲ ਭਾਈ ਨੰਦ ਲਾਲ ਜੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਹਿਲਾਂ ਦੂਰੋਂ ਹੀ ਦਰਸ਼ਨ ਕੀਤਾ। ਕਮਲ ਪੱਤਰ ਸੇ ਲਲਿਤ ਬਿਲੋਚਨ, ਜਿਤ ਦਿਸ਼ ਪਿਖ ਕਰ ਸੋਚ ਬਿਮੋਚਨ। ਕਵੀ ਜੀ ਲਿਖਦੇ ਨੇ ਕਿ ਕਮਲ ਦੀਆਂ ਪੰਖਣੀਆਂ ਦੇ ਵਰਗੇ ਸਤਿਗੁਰੂ ਜੀ ਦੇ ਬੜੇ ਮਨੋਹਰ ਲੋਚਨ ਨੇ, ਬੜੇ ਮਨੋਹਰ ਨੇਤਰ ਨੇ। ਜਿਤ ਦਿਸ਼ ਦੇਖ ਕਰ ਸੋਚ ਬਿਮੋਚਨ, ਭਾਵ ਕੇ ਸਾਰੀਆਂ ਸੋਚਾਂ ਨੂੰ ਦੂਰ ਕਰ ਦਿੰਦੇ ਨੇ, ਜਿਹਦੇ ਵੱਲ ਵੀ ਸਤਿਗੁਰੂ ਜੀ ਦੇਖਦੇ ਨੇ। ਪਹੁੰਚਿਓ ਪਗ ਪੰਕਜ ਲਪਟਾਇਓ, ਬੋਲਿਓ ਸ਼ਰਨ ਪ੍ਰਭੂ ਮੈਂ ਆਇਓ। ਲਾਗੇ ਪਹੁੰਚਾ ਹੈ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜਾ ਕੇ ਲਿਪਟ ਗਿਆ ਹੈ। ਬੋਲਿਓ ਸ਼ਰਨ ਪ੍ਰਭੂ ਮੈਂ ਆਇਓ, ਬੋਲਿਆ ਭਾਈ ਨੰਦ ਲਾਲ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿਚ ਪਹੁੰਚਿਆ। ਤ੍ਰਾਹਿ ਤ੍ਰਾਹਿ ਸਿਰ ਸਤ ਗੁਰ ਦਾਤਾ ਏਕ ਯਹੋ ਤੁਮ ਜਮ ਤੇ ਤ੍ਰਾਤਾ। ਤ੍ਰਾਹਿ ਤ੍ਰਾਹਿ ਆਖਿਆ ਹੈ, ਤ੍ਰਾਹ ਦਾ ਭਾਵ ਹੁੰਦਾ ਬਚਾਓ, ਮੇਰੀ ਰੱਖਿਆ ਕਰੋ, ਸੱਚੇ ਪਾਤਸ਼ਾਹ ਮੈਂ ਤੁਹਾਡੀ ਪਨਾਹ ਦੇ ਵਿਚ ਹਾਂ, ਇਸ ਨੂੰ ਆਖਿਆ ਜਾਂਦਾ ਹੈ ਤ੍ਰਾਹਿ ਤ੍ਰਾਹਿ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਲਾਰ ਰਾਗ ਦੇ ਵਿਚ ਇਸ ਦਾ ਜ਼ਿਕਰ ਵੀ ਕਰਦੇ ਨੇ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਗੁਰੂ ਅਰਜਨ ਜੀ ਨੇ, ਤ੍ਰਾਹਿ ਤ੍ਰਾਹਿ ਗੁਰ ਸਰਣੀ ਆਏ, ਭਾਵ ਕੇ ਰੱਖਿਆ ਕਰੋ, ਮੇਰਾ ਬਚਾ ਕਰੋ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿਚ ਹਾਂ। ਇਸ ਤਰੀਕੇ ਦੀ ਉਸ ਵੇਲੇ ਜਿਹੜੀ ਮੰਗ ਸੀ ਉਹ ਮੰਗੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿਚ ਡਿੱਗ ਕੇ ਭਾਈ ਨੰਦ ਲਾਲ ਨੇ। ਕਹਿੰਦਾ ਤੀਨ ਲੋਕ ਪਤੀ ਕੇ ਅਵਤਾਰਾ ਸੁਣਤ ਸੁਜਸ ਆਇਓ ਦਰਬਾਰਾ। ਇਹ ਸੱਚੇ ਪਾਤਸ਼ਾਹ ਜੀ ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ, ਮਾਲਕ ਹੋ, ਅਵਤਾਰ ਹੋ, ਸੱਚੇ ਪਾਤਸ਼ਾਹ ਤੁਹਾਡਾ ਬਹੁਤਾ ਜ਼ਿਆਦਾ ਮੈਂ ਜਸ ਸੁਣਿਆ ਸੀ, ਇਸ ਕਰਕੇ ਤੁਹਾਡੇ ਦਰਬਾਰ ਦੇ ਵਿਚ ਪਹੁੰਚਿਆ। ਕੋਟ ਜਨਮ ਪਰ ਮਤ ਅਬਹਾਰੇ ਪਾਰਿਓ ਸ਼ਰਨ ਰੱਖ ਰਾਖਣ ਹਾਰੇ। ਹੱਥ ਜੋੜ ਕੇ ਨੰਦ ਲਾਲ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਪਤਾ ਨਹੀਂ ਲੱਗਾ ਕਰੋੜਾਂ ਹੀ ਜਨਮ ਭਰਮਦਿਆਂ ਭਟਕਦਿਆਂ ਲੰਘ ਗਏ ਨੇ, ਹਾਰ ਕੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੇ ਵਿਚ ਆਣ ਕੇ ਡਿੱਗਾ ਹਾਂ, ਪਤਾ ਨਹੀਂ ਸੱਚੇ ਪਾਤਸ਼ਾਹ ਕਿੰਨੇ ਜਨਮ ਲੰਘ ਗਏ ਹੋਣਗੇ। ਕਿਉਂਕਿ ਗੁਰਬਾਣੀ ਦੀ ਇਸ ਗੱਲ ਦੀ ਗਵਾਹੀ ਦਿੰਦੀ ਹੈ, ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਦੇ ਵਿਚ ਬਿਆਨ ਕੀਤਾ। ਸਤਿਗੁਰੂ ਜੀ ਲਿਖਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰ ਕਾਲ ਇਹ ਦੇਹ ਸੰਜਰੀਆ। ਬੜਾ ਚਿਰ ਹੋ ਗਿਆ ਸੱਚੇ ਪਾਤਸ਼ਾਹ, ਹੁਣ ਆਪਣੇ ਨਾਲ ਮੇਰਾ ਮਿਲਾਪ ਕਰਵਾ ਲੋ, ਇਹੀ ਸਾਰਿਆਂ ਤੋਂ ਚੰਗੀ ਤੇ ਵਧੀਆ ਗੱਲ ਹੋਵੇਗੀ। ਕਬੀਰ ਜੀ ਨੇ ਵੀ ਅੰਕਿਤ ਕੀਤਾ ਹੈ ਆਪਣੀ ਬਾਣੀ ਦੇ ਵਿਚ। ਕਬੀਰ ਜੀ ਲਿਖਦੇ ਨੇ, ਅਬ ਕੀ ਬਾਰ ਬਖਸ ਬੰਦੇ ਕਹੋ ਬਹੁਰ ਨਾ ਭਵ ਜਲ ਫੇਰਾ। ਐਸ ਵਾਰੀ ਐਸ ਜਨਮ ਦੇ ਵਿਚ ਸਤਿਗੁਰੂ ਜੀ ਤੁਸੀਂ ਮੈਨੂੰ ਬਖਸ਼ ਲੋ, ਤਾਂ ਕਿ ਦੁਬਾਰਾ ਮੈਨੂੰ ਜੂਨਾਂ ਦੇ ਚੱਕਰ ਦੇ ਵਿਚ ਲੰਘਣਾ ਨਾ ਪਵੇ, ਇਸ ਭੌਜਲ ਸੰਸਾਰ ਦੇ ਵਿਚ ਫੇਰ ਮੈਂ ਕਦੇ ਨਾ ਆਵਾਂ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵ ਜਲ ਫੇਰਾ। ਇਸ ਤੋਂ ਇਲਾਵਾ ਟੋਡੀ ਰਾਗ ਦੇ ਵਿਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਸ਼ਬਦ ਤੇ ਭਾਵੇਂ ਕਾਫੀ ਲੰਮਾ ਪਰ ਸ਼ਬਦ ਦੀਆਂ ਆਰੰਭ ਦੀਆਂ ਜਿਹੜੀਆਂ ਪੰਕਤੀਆਂ ਨੇ ਉਹ ਇਸ ਤਰ੍ਹਾਂ ਨੇ, ਸਤਿਗੁਰੇ ਆਇਓ ਸਰਨ ਤੁਹਾਰੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੀ ਸਰਨ ਦੇ ਵਿਚ ਪਹੁੰਚਿਆ ਹਾਂ। ਇਸੇ ਹੀ ਸ਼ਬਦ ਦੇ ਅਖੀਰ ਦੇ ਉੱਤੇ ਜਾ ਕੇ ਲਿਖਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਦ ਬਖਸ਼ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੇਹੋ ਇਹ ਵਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਮੈਂ ਨਾਨਕ ਦਾਸ ਸੱਚੇ ਪਾਤਸ਼ਾਹ ਪਿੱਛੇ ਪਿਆ ਹੋਇਆ, ਰਾਖ ਲਿਓ ਬਾਰੀ, ਕਿਰਪਾ ਕਰਕੇ ਐਸ ਵਾਰੀ ਐਸ ਜਨਮ ਦੇ ਵਿਚ ਮੈਨੂੰ ਰੱਖ ਲੋ, ਮੈਨੂੰ ਬਖਸ਼ ਦਿਓ। ਇਸ ਤਰੀਕੇ ਦਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਟੋਡੀ ਰਾਗ ਦੇ ਵਿਚ ਫਰਮਾਨ ਕੀਤਾ। ਇਸ ਤੋਂ ਇਲਾਵਾ ਭਾਈ ਨੰਦ ਲਾਲ ਦੀ ਲਿਖੀ ਹੋਈ ਬਾਣੀ ਦੇ ਵਿਚੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪ੍ਰਮਾਣ ਦਿੰਦੇ ਨੇ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿਚ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿਚ ਬਚਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਪਿਛਲੀ ਉਮਰ ਗੁਨਾਹ ਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਭਾਵ ਕੇ ਨੰਦ ਲਾਲ ਦਾ ਲਿਖਿਆ ਹੋਇਆ ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ ਆਪਣੇ ਪਾਵਨ ਉਪਦੇਸ਼ ਦੇ ਵਿਚ ਕਿ ਪਿਛਲੀ ਸਾਰੀ ਉਮਰ ਗੁਨਾਹਾਂ ਦੇ ਵਿਚ ਹੀ ਬੀਤੀਤ ਹੋ ਗਈ ਹੈ, ਬੀਤ ਗਈ ਹੈ, ਹਰੀ ਦੀ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਭਾਵ ਕੇ ਨਾਮ ਨਹੀਂ ਜਪਿਆ, ਆਗੈ ਸਮਝ ਚਲੋ ਨੰਦ ਲਾਲਾ, ਜੋ ਪਿੱਛੇ ਬੀਤ ਗਿਆ ਉਹ ਤੇ ਬੀਤ ਗਿਆ, ਆਗੇ ਸਮਝ ਚਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਪਿੱਛੇ ਜੋ ਬਤੀਤ ਹੋ ਗਿਆ ਸੋ ਤੇ ਬਤੀਤ ਹੋ ਹੀ ਗਿਆ, ਅੱਗੇ ਤੋਂ ਸਮਝ ਰੱਖ ਲਾ, ਹੇ ਨੰਦ ਲਾਲਾ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਲੈ। ਹੁਣ ਇਸ ਵੇਲੇ ਨੰਦ ਲਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਹੈ, ਪਰ ਉਹ ਸ਼ਰਨ ਰੱਖ ਰਾਖਣ ਹਾਰੇ, ਸੱਚੇ ਪਾਤਸ਼ਾਹ ਇਹ ਰੱਖਣ ਹਾਰਿਆ ਮੈਨੂੰ ਵੀ ਰੱਖ ਲਾ, ਮੈਂ ਤੇਰੇ ਚਰਨਾਂ ਦੀ ਸ਼ਰਨ ਦੇ ਵਿਚ ਡਿੱਗਿਆ ਹੋਇਆ। ਸੁਣ ਬੇਨਤੀ ਗਿਨਤੀ ਤਜ ਔਰ ਪੇ ਪ੍ਰਸੰਨ ਸੋਡੀ ਸਿਰ ਮੋਰ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਭਾਈ ਨੰਦ ਲਾਲ ਦੀਆਂ ਇਸ ਤਰ੍ਹਾਂ ਦੀਆਂ ਬੇਨਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀਆਂ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਕੀ ਸਾਰੀਆਂ ਗਿਣਤੀਆਂ ਵਿਚਾਰਾਂ ਨੂੰ ਭੁਲਾ ਦਿੱਤਾ। ਤੇ ਪ੍ਰਸੰਨ ਸੋਢੀ ਸਿਰਮੌਰ, ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਗਏ ਨੰਦ ਲਾਲ ਦੇ ਉੱਤੇ। ਕਿਰਪਾ ਦ੍ਰਿਸ਼ਟ ਸੋ ਦੇਖਣ ਕਰਿਓ, ਪ੍ਰਮ ਅਗਿਆਨ ਸੋ ਤਿਸ ਪਰ ਹਰਿਓ। ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰ ਦੀ ਨਜ਼ਰ ਕੀਤੀ ਨੰਦ ਲਾਲ ਦੇ ਵੱਲ, ਐਸਾ ਦੇਖਿਆ ਸਤਿਗੁਰਾਂ ਨੇ, ਭਰਮ ਅਗਿਆਨ ਸੋ ਤਿਸ ਪਰ ਹਰਿਓ, ਸਾਰੇ ਦਾ ਸਾਰਾ ਭਰਮ, ਸਾਰੇ ਦਾ ਸਾਰਾ ਅਗਿਆਨ ਨੰਦ ਲਾਲ ਦਾ ਦੂਰ ਕਰ ਦਿੱਤਾ। ਕਿਉਂਕਿ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਜਿਹੜੀ ਸਵੱਲੀ ਨਜ਼ਰ ਹੈ ਉਹ ਕਰ ਦਿੰਦੀ ਹੈ। ਕਿਰਪਾ ਕਟਾਖ ਅਵਿਲੋਕਣ ਕੀਨੋ ਦਾਸ ਕਾ ਦੁੱਖ ਵਿਦਾਰਿਓ, ਗੁਰਬਾਣੀ ਦਾ ਮਹਾਂਵਾਕ ਹੈ ਕਿ ਮੇਰ ਦੀ ਨਜ਼ਰ ਸਤਿਗੁਰਾਂ ਦੀ ਐਸੀ ਹੁੰਦੀ। ਮੋਹ ਮਹਾਨ ਨੀਂਦ ਮੈਂ ਸੋਵਾ, ਜਾਗਤ ਭਇਓ ਗੁਰੂ ਰਵੀ ਜੋਵਾ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਗੂੜੀ ਮੋਹ ਦੀ ਨੀਂਦ ਦੇ ਵਿੱਚ ਇਸ ਤਰ੍ਹਾਂ ਮੰਨ ਲਓ ਕਿ ਨੰਦ ਲਾਲ ਸੁੱਤਾ ਹੋਇਆ ਸੀ ਤੇ ਹੁਣ ਗੁਰੂ ਜਿਹੜਾ ਰਵੀ ਹੈ, ਜਿਹੜਾ ਗੁਰੂ ਸੂਰਜ ਹੈ, ਉਹ ਚੜ ਪਿਆ ਤੇ ਨੀਂਦ ਮੋਹ ਦੀ ਟੁੱਟ ਗਈ ਹੈ ਭਾਈ ਨੰਦ ਲਾਲ ਦੀ, ਉਹ ਜਾਗ ਪਿਆ, ਉਹ ਸੁਚੇਤ ਹੋ ਗਏ। ਹਾਥ ਜੋਰ ਬੋਲਿਓ ਤਿਸ ਕਾਲ, ਨਾਨਕ ਨਦਰੀ ਨਦਰ ਨਿਹਾਲ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਸੁਗੜ ਤੇ ਚਤਰ ਕਵੀ ਹੋਣ ਦਾ ਨਮੂਨਾ ਪੇਸ਼ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਗੁਰਬਾਣੀ ਜਪਜੀ ਸਾਹਿਬ ਦੀ ਤੁਕ ਨਾਨਕ ਨਦਰੀ ਨਦਰ ਨਿਹਾਲ ਪੂਰੇ ਤਰੀਕੇ ਦੇ ਨਾਲ, ਹੂਬ ਹੂ ਉਸੇ ਤਰੀਕੇ ਦੇ ਨਾਲ ਆਪਣੀ ਕਵਿਤਾ ਦੇ ਵਿੱਚ ਉਹਨਾਂ ਨੇ ਰੱਖ ਦਿੱਤੀ ਹੈ। ਹਾਥ ਜੋਰ ਬੋਲਿਓ ਤਿਸ ਕਾਲ, ਭਾਵ ਕੇ ਹੱਥ ਜੋੜ ਕੇ ਭਾਈ ਨੰਦ ਲਾਲ ਬੋਲਿਆ, ਨਾਨਕ ਨਦਰੀ ਨਦਰ ਨਿਹਾਲ। ਉਹ ਸਤਿਗੁਰਾਂ ਦਾ ਮਹਾਂਵਾਕ, ਗੁਰਬਾਣੀ ਦਾ ਮਹਾਂਵਾਕ ਵਰਤਿਆ ਕਿ ਹੇ ਸੱਚੇ ਪਾਤਸ਼ਾਹ ਜੀ, ਹੇ ਨਦਰੀ ਗੁਰੂ, ਆਪਦੀ ਨਜ਼ਰ ਦੇ ਨਾਲ, ਆਪਦੀ ਮਿਹਰ ਦੇ ਨਾਲ ਮੈਂ ਨਿਹਾਲ ਹੋ ਗਿਆ, ਮੈਂ ਕਿਰਤਾਰਥ ਹੋ ਗਿਆ, ਨਾਨਕ ਨਦਰੀ ਨਦਰ ਨਿਹਾਲ। ਇਸ ਤਰ੍ਹਾਂ ਆਖਿਆ ਭਾਈ ਨੰਦ ਲਾਲ ਨੇ ਕਿ ਸੱਚੇ ਪਾਤਸ਼ਾਹ, ਮੇਰਾ ਤੇ ਮਨੁੱਖਾ ਜਨਮ ਹੀ ਸਫਲ ਹੋ ਗਿਆ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਇਸ ਤਰੀਕੇ ਦੇ ਨਾਲ। ਹੁਣ ਭਾਈ ਨੰਦ ਲਾਲ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹੋਏ ਨੇ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਣਾ।